ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਨਕਬਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਣ ਯੋਗ ਦਇਆਲ ਦੀਨਾਨਾਥ ਮਯਾ ਕਰੋ। ਸਰੀਰ ਸਵਾਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ। ਮਸਕੰ ਭਗਨੰਤ ਸੈਲੰ ਕਰਦਮੰ ਤ੍ਰੰਤ ਪਪੀਲ ਕਹ ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧ ਕਹ। ਨਹਿ ਸਮਰੱਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪ੍ਰਹੋਤਮੰ ਤਵਾ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਚਵਰ ਤਖਤ ਛਤਰ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ, ਸਤਿਗੁਰੂ ਦੇ ਪਾਵਨ ਦਰਬਾਰ ਦੀ ਰੋਜ਼ ਦੀ ਨਿੱਤ ਦੀ ਅੰਮ੍ਰਿਤ ਵੇਲੇ ਦੀ ਮਰਿਆਦਾ ਅਨੁਸਾਰ ਹਜ਼ੂਰ ਦੇ ਪ੍ਰਕਾਸ਼ ਤੋਂ ਉਪਰੰਤ ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦੇ ਜਾਪ ਅਤੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਹੋ ਚੁੱਕੇ ਹਨ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਵੱਲੋਂ ਬਖਸ਼ੇ ਹੋਏ ਮੁੱਖ ਵਾਕ ਬਚਨਾਂ ਦੀ ਵਿਚਾਰ ਵਿਆਖਿਆ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਉਚਾਰੇ ਹੋਏ ਮਹਾਂਵਾਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹਾ ਪ੍ਰਾਪਤ ਕਰੀਏ। ਸੋਰਠ ਰਾਗ ਦੀ ਵਾਰ ਦੀ ਚੌਥੀ ਪੌੜੀ ਅਤੇ ਇਸ ਦੇ ਨਾਲ ਦੋ ਸਲੋਕ ਜੋ ਅੱਜ ਦੇ ਮੁੱਖ ਵਾਕ ਬਚਨ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਫਰਮਾ ਰਹੇ ਨੇ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਮਾਇਆ ਕੇਵਲ ਦੌਲਤ ਨਹੀਂ, ਮਾਇਆ ਜੋ ਰਚਨਾ ਹੈ ਇਹ ਸਾਰੀ ਮਾਇਆ ਹੈ। ਰਚੇਤਾ ਪਰਮਾਤਮਾ ਮਾਇਆ ਤੋਂ ਰਹਿਤ ਹੈ। ਉਸ ਨੇ ਮਾਇਆ ਰਚ ਕੇ ਵਿੱਚ ਆਪਣੀ ਚੇਤਨ ਸੱਤਾ ਪਾ ਕੇ ਇਹ ਜਗਤ ਨੂੰ ਹਰਕਤ ਵਿੱਚ ਲਿਆਂਦਾ ਹੈ। ਔਰ ਉਹ ਵਾਹਿਗੁਰੂ ਇੱਕ ਹੈ ਅਕਾਲ ਪੁਰਖ ਜਿਸ ਦੇ ਉੱਪਰ ਉਹਦੀ ਰਚੀ ਹੋਈ ਮਾਇਆ ਦਾ ਪ੍ਰਭਾਵ ਨਹੀਂ, ਜਾਂ ਫਿਰ ਜਿਹੜੇ ਜੀਵ ਉਸ ਪਰਮਾਤਮਾ ਨਾਲ ਜੁੜ ਗਏ ਹਨ, ਮਨੋ ਤਨੋ ਹੋ ਕੇ ਉਸ ਦੇ ਪ੍ਰਾਇਣ ਹੋ ਗਏ, ਭਗਤੀ ਕਰਕੇ ਵਾਹਿਗੁਰੂ ਵਿੱਚ ਭੇਦ ਹੋ ਗਏ, ਉਹਨਾਂ ਦੇ ਉੱਪਰ ਇਸ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਬਾਕੀ ਜੋ ਵੀ ਦ੍ਰਿਸ਼ਮਾਨ ਪ੍ਰਪੰਚ ਆ ਜਿਹਦੇ ਨਾਲ ਸਾਡਾ ਮਨ ਜੁੜਦਾ ਉਹ ਮਾਇਆ ਹੈ, ਅਤੇ ਇਹ ਮਾਇਆ ਹੀ ਹੈ ਜਿਸ ਨੇ ਆਪਣਾ ਪ੍ਰਭਾਵ ਪਾ ਕੇ ਜੀਵ ਤੋਂ ਪਰਮਾਤਮਾ ਭੁਲਾ ਦਿੱਤਾ। ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜਿਆ ਭਾਉ ਦੂਜਾ ਲਾਇਆ। ਅਤੇ ਇਕਨਾਂ ਦੇ ਉੱਪਰ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਅਕਸਰ ਤੇ ਉਹਨਾਂ ਦੇ ਕਰਮ ਨੇ, ਜੋ ਉਹਨਾਂ ਚੰਗੇ ਕਰਮ ਕੀਤੇ ਭਗਤੀ ਭਾਵਨਾ ਵਾਲੇ ਨਿਸ਼ਕਾਮ ਬਣ ਗਏ, ਫਿਰ ਵਾਹਿਗੁਰੂ ਦੀ ਖਾਸ ਅਨੁਗ੍ਰਹ ਹੋਈ, ਪੂਰੇ ਸਤਿਗੁਰੂ ਨਾਲ ਮਿਲਾਪ ਹੋਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿਚੇ ਮਾਇਆ ਪਾਇਆ। ਉਹਨਾਂ ਨੇ ਮਾਇਆ ਦੇ ਵਿੱਚ ਰਹਿੰਦਿਆਂ ਹੀ ਪਰਮਾਤਮਾ ਨੂੰ ਪਾ ਲਿਆ ਕਿਉਂਕਿ ਮਨ ਦਾ ਲਗਾਓ ਪਰਮਾਤਮਾ ਨਾਲ ਹੋ ਗਿਆ। ਸਤਿਗੁਰੂ ਨੇ ਸੋਝੀ ਬਖਸ਼ ਦਿੱਤੀ, ਗਿਆਤ ਬਖਸ਼ ਦਿੱਤੀ ਕਿ ਇਹ ਨਾਸ਼ਵੰਤ ਚੀਜ਼ ਆ ਸਾਰਾ ਕੁਝ। ਸਰੀਰ ਤੋਂ ਮਾਇਆ ਦੀ ਰੰਭਤਾ ਹੋਈ ਹੈ, ਜਦੋਂ ਸਰੀਰ ਮਿਲ ਗਿਆ ਤਾਂ ਮਾਇਆ ਹੈ। ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਜਿਹਨੂੰ ਉਧਰ ਪੇਟ ਲੱਗਾ ਸਰੀਰ ਹੈ, ਮਾਇਆ ਹੈ ਉਹਦੇ ਨਾਲ। ਤਬ ਛੂਟੇ ਜਬ ਸਾਧੂ ਪਾਇਆ, ਜਦੋਂ ਸਾਧੂ ਸਤਿਗੁਰੂ ਨਾਲ ਮਿਲਾਪ ਹੋਇਆ, ਜਿਹੜਾ ਬਚਿਆ ਹੋਇਆ ਮਾਇਆ ਤੋਂ, ਉਹਦੇ ਪ੍ਰਾਇਣ ਹੋ ਗਏ, ਉਹਦੇ ਅਨੁਸਾਰ ਹੋ ਗਏ, ਅਤੇ ਫਿਰ ਉਹਦੀ ਅਨੁਗ੍ਰਹ ਹੋ ਗਈ, ਬਖਸ਼ਿਸ਼ ਹੋ ਗਈ, ਉਹ ਪ੍ਰਸੰਨ ਹੋ ਗਿਆ ਵੀ ਮੇਰੇ ਇਹ ਆਖੇ ਲੱਗਦਾ, ਮੈਨੂੰ ਇਹਨੇ ਆਪਣਾ ਆਪ ਸਮਰਪਣ ਕੀਤਾ। ਫਿਰ ਉਹ ਟੁੱਟ ਪਿਆ, ਪ੍ਰਸੰਨਤਾ ਵਿੱਚ ਆਇਆ, ਅਤੇ ਉਸ ਗੁਰੂ ਦੀ ਕਿਰਪਾ ਨਾਲ ਸਾਡੇ ਮਨ ਤੋਂ ਵੀ ਪ੍ਰਭਾਵ ਮਾਇਆ ਦਾ ਖਤਮ ਹੋ ਗਿਆ। ਸੋਝੀ ਗਿਆਤ ਸਮਝ ਹੀ ਇੰਨੀ ਪ੍ਰਬਲ ਅੰਦਰ ਪੈਦਾ ਹੋ ਜਾਂਦੀ ਹੈ ਕਿ ਉੱਥੇ ਜਾ ਕੇ ਮਾਇਆ ਦਾ ਪ੍ਰਭਾਵ ਨਹੀਂ। ਇੱਥੋਂ ਤੱਕ ਕਿ ਸੁਰਗ ਬੈਕੁੰਠ ਦੀਆਂ ਮੁਕਤੀਆਂ ਵੀ ਮਾਇਆ ਵਿੱਚ ਹੀ ਆਉਂਦੀਆਂ ਨੇ, ਅਤੇ ਇਸ ਕਰਕੇ ਮੁਕਤ ਬੱਪੜੀ ਪੀ ਗਿਆਨੀ ਤਿਆਗ। ਖੈਰ, ਹਜ਼ੂਰ ਕਹਿੰਦੇ ਨੇ ਮਾਇਆ ਦੀ ਮਮਤਾ, ਮਮਤਾ ਪਕੜ ਜਕੜ ਲਗਾਓ ਅਟੈਚਮੈਂਟ, ਇਹ ਮਨ ਨੂੰ ਮੋਹਣੀ ਬਣ ਕੇ ਚੰਬੜੀ ਹੋਈ ਹੈ, ਮੋਹਿਤ ਕਰਨ ਵਾਲੀ ਹੈ, ਮਨ ਨੂੰ ਬੜੀ ਪਿਆਰੀ ਲੱਗਦੀ ਹੈ, ਅਤੇ ਇਸ ਨੇ ਆਪਣੇ ਪ੍ਰਭਾਵ ਦੁਆਰਾ ਜਗਤ ਨੂੰ ਹੀ ਖਾ ਲਿਆ। ਜਿਵੇਂ ਕੋਈ ਮਗਰਮਾਸ਼ਾਦਕ ਦੰਦਾਂ ਦੀ ਵਰਤੋਂ ਨਾ ਕਰੇ ਅਤੇ ਅੰਦਰ ਸੁੱਟ ਕੇ ਉਗਲਾਛਲੇ ਚੀਜ਼ ਅੰਦਰ ਦਾ ਮਤਲਬ ਨਿਕਲ ਜਾਏ, ਇਸ ਤਰ੍ਹਾਂ ਪ੍ਰਤੱਖ ਦੰਦਾਂ ਤੋਂ ਬਗੈਰ ਇਸ ਮਾਇਆ ਨੇ ਜਗਤ ਨੂੰ ਨਿਗਲ ਲਿਆ ਹੋਇਆ, ਸਮੂਲਚਾਈ ਜਗਤ ਨੂੰ ਖਾ ਗਈ ਹੈ। ਇਸ ਪ੍ਰਕਾਰ ਭਾਈ ਗੁਰਦਾਸ ਜੀ ਇਸ ਮਾਇਆ ਦੇ ਪ੍ਰਭਾਵ ਬਾਰੇ ਇੱਕ ਕਵਿਤ ਰਚਦੇ ਨੇ। ਜੈਸੇ ਪੋਸਤੀ ਕਹਿਤ ਸੁਨਤ ਪੋਸਤ ਬੁਰੋ, ਤਾਂ ਕਹਿ ਬਸ ਭਇਓ ਛਾਡਿਓ ਚਾਹੈ ਪੈ ਨਾ ਛੂਟੇ। ਪੋਸਤੀ ਨੂੰ ਜਦੋਂ ਪੋਸਤ ਲੱਗ ਚੁੱਕਾ ਨਾ, ਅਮਲ ਕੋਈ ਵੀ ਨਸ਼ਾ ਲੱਗ ਗਿਆ ਕਿਸੇ ਅਮਲੀ ਨੂੰ, ਪਹਿਲਾਂ ਤਾਂ ਬੰਦਾ ਨਸ਼ੇ ਨਾਲ ਚੰਬੜਦਾ ਹੈ, ਅਤੇ ਫਿਰ ਨਸ਼ਾ ਇੰਨਾ ਹਾਵੀ ਹੋ ਜਾਂਦਾ, ਰਸ ਜਾਂਦਾ ਖੂਨ ਵਿੱਚ ਕਿ ਫਿਰ ਉਹ ਛੱਡਣਾ ਵੀ ਚਾਹੇ ਤਾਂ ਛੁੱਟਦਾ, ਕਿਉਂਕਿ ਹੁਣ ਨਸ਼ੇ ਨੇ ਉਸ ਵਿਅਕਤੀ ਨੂੰ ਪਕੜ ਲਿਆ ਹੋਇਆ। ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦਿੰਦੇ ਨੇ ਵੀ ਜਿਸ ਤਰ੍ਹਾਂ ਪੋਸਤ ਹੀ ਕਹਿੰਦਾ ਸੁਣਦਾ ਵੀ ਪੋਸਤ ਨਸ਼ਾ ਬੁਰੀ ਚੀਜ਼ ਹੈ, ਪਰ ਉਹਦੇ ਵੱਸ ਪੈ ਚੁੱਕਾ, ਅਧੀਨ ਹੋ ਗਿਆ ਹੈ, ਹੁਣ ਉਹ ਛੁੱਟ ਨਹੀਂ ਸਕਦਾ। ਤਾਂ ਕਿ ਬਸ ਭਇਓ ਛਾਡਿਓ ਚਾਹੈ ਪੈ ਨਾ ਛੂਟੇ। ਜੈਸੇ ਜੂਏ ਮਾਹੇ ਬਿਤਹਾਰ ਬਿਲਖੈ ਜੁਆਰੀ, ਰੋਜ਼ ਹੀ ਜੂਏ 'ਚ ਜੁਆਰੀ ਆ ਹਾਰ ਕੇ ਆਉਂਦਾ, ਪਰ ਫਿਰ ਵੀ ਜੂਆ ਖੇਡਣ ਦੀ ਆਦਤ ਨਹੀਂ ਹਟਦੀ। ਜੈਸੇ ਜੂਏ ਮਾਹੇ ਬਿਤਹਾਰ ਬਿਲਖੈ ਜੁਆਰੀ, ਤਉ ਪਰ ਜੁਆਰਨ ਕੀ ਸੰਗਤ ਨਾ ਟੁੱਟੇ। ਤੀਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਜੈਸੇ ਚੋਰ ਚੋਰੀ ਜਾਤ ਸਹਿਕਤ, ਸਹਿਕਦਾ ਸਹਿਕਦਾ ਅੱਧੀ ਰਾਤ ਨਾਲ ਕਾਲੀ ਬੋਲੀ ਰਾਤ ਨਾਲ ਜਾਂਦਾ, ਕਿਉਂਕਿ ਭੁੱਸ ਪੈ ਚੁੱਕਾ, ਜਦੋਂ ਪਾਪ ਕਿਰਤ ਵਿੱਚ ਆ ਜਾਏ ਤਾਂ ਪਾਪ ਛੱਡਣਾ ਔਖਾ ਹੋ ਜਾਂਦਾ। ਇੱਕ ਪਾਪ ਹੈ ਸੁਧਾਰਨ, ਸੁਤੇ ਸਦ ਕਿਤੇ ਹੋ ਗਿਆ ਤਾਂ ਹੋ ਗਿਆ, ਜਦੋਂ ਕਿਰਤ ਹੀ ਪਾਪ ਵਾਲੀ ਬਣ ਜਾਏ, ਰੋਟੀ ਪਾਪ ਵਾਲੀ ਬੰਦਾ ਖਾਏ, ਫਿਰ ਉਹ ਛੁੱਟਦਾ ਨਹੀਂ, ਪਾਪ ਨਹੀਂ ਗਣਾਉਣ ਲੈਂਦਾ। ਇਸ ਤਰ੍ਹਾਂ ਚੋਰ ਚੋਰੀ ਜਾਤ ਸਹਿਕਤ, ਛੱਡਤ ਨਾ ਤੌਲੋ ਜੌਲੋ ਸੀਸ ਹੀ ਨਾ ਫੁੱਟੇ, ਜਦੋਂ ਤੱਕ ਸੰਨ 'ਚ ਫੜਿਆ ਨਾ ਜਾਏ, ਅਗਲੇ ਡੰਡੇ ਮਾਰ ਮਰ ਸਿਰ ਪਾੜ ਨਾ ਦੇਣ, ਉਦੋਂ ਤੱਕ ਛੱਡਦਾ ਨਹੀਂ, ਮਰਨ ਤੱਕ ਚੋਰੀ ਕਰਦਾ। ਤਿੰਨ ਪ੍ਰਮਾਣ ਦੇ ਕੇ ਭਾਈ ਸਾਹਿਬ ਕਹਿੰਦੇ ਨੇ, ਇਸੇ ਤਰ੍ਹਾਂ ਸੱਜਣਾ ਇਹ ਮਾਇਆ ਵੀ ਤੈਨੂੰ ਚੰਬੜੀ ਹੋਈ ਹੈ। ਤੈਸੇ ਕਹਿਤ ਸੁਨਤ ਸਭ ਮਾਇਆ ਦੁੱਖਦਾਈ, ਕਾਹੂ ਪੈ ਨਾ ਜੀਤੀ ਪਰੈ ਮਾਇਆ ਜਗ ਲੁੱਟਈ। ਕਿਸੇ ਤੋਂ ਜਿੱਤੀ ਨਹੀਂ ਜਾਂਦੀ, ਕਹਿਣ ਸੁਣਨ ਨੂੰ ਬੜੇ ਬੜੇ ਵਿਦਵਾਨ ਗ੍ਰੰਥ ਪੜ੍ਹੇ ਹੋਏ ਗਿਆਨ ਧਿਆਨ ਦੀਆਂ ਗੱਲਾਂ ਕਰਨ ਵਾਲੇ, ਪਰ ਫਿਰ ਵੀ ਮਾਇਆ ਤੋਂ ਪਿੱਛਾ ਨਹੀਂ ਛੁੱਟਿਆ। ਇੱਕ ਛੇ ਸ਼ਾਸਤਰ ਜਿਹੜੇ ਆਉਂਦੇ ਗ੍ਰੰਥ ਲਿਖੇ ਆਉਂਦੇ ਨੇ ਨਾ, ਮਤਲਬ ਗੁਰੂ ਗ੍ਰੰਥ ਸਾਹਿਬ ਜ਼ਿਕਰ ਆਉਂਦਾ, ਜਿੱਥੇ ਬਚਨ ਹੈ ਛੇ ਘਰ ਛੇ ਗੁਰ ਛੇ ਉਪਦੇਸ਼, ਇਹ ਛੇ ਗ੍ਰੰਥ ਨੇ। ਸਿਆਂਖ ਸ਼ਾਸਤਰ ਹੈ, ਪੂਰਵ ਮੀਮਾਂਸਾ ਹੈ, ਨਿਆਂ ਸ਼ਾਸਤਰ ਹੈ, ਯੋਗ ਹੈ, ਵਿਦਾਂਤ ਹੈ। ਇਸ ਪ੍ਰਕਾਰ ਇਹ ਛੇ ਜਿਹੜੇ ਸ਼ਾਸਤਰ ਨੇ, ਇਹਨਾਂ ਵਿੱਚੋਂ ਇੱਕ ਜੈਮਨ ਮੁਨੀ ਦਾ ਲਿਖਿਆ ਹੈ, ਅਤੇ ਜੈਮਨ ਮੁਨੀ ਨੇ ਆਪਣੇ ਉਸ ਸ਼ਾਸਤਰ ਵਿੱਚ ਇਹ ਬਚਨ ਲਿਖ ਦਿੱਤਾ ਭਈ ਗਿਆਨਵਾਨਾਂ ਨੂੰ, ਜਿਨ੍ਹਾਂ ਨੇ ਪੜ੍ਹਿਆ ਹੋਇਆ ਵੀ ਮਾਇਆ ਕੀ, ਪਰਮਾਤਮਾ ਕੀ, ਆਤਮਾ ਕੀ, ਇੰਦਰੇ ਕੀ, ਮਨ ਕੀ, ਬੁੱਧ ਕੀ, ਇਸ ਤਰ੍ਹਾਂ ਦਾ ਗਿਆਨ ਜਿਨ੍ਹਾਂ ਨੇ ਪੜ੍ਹਿਆ ਹੋਇਆ, ਯਾਨੀ ਧਾਰਮਿਕ ਗਿਆਨ, ਪਰਮਾਰਥਕ ਗਿਆਨ ਜਿਨ੍ਹਾਂ ਪੜ੍ਹਿਆ ਹੋਇਆ, ਮਾਇਆ ਬਾਰੇ ਜਿਨ੍ਹਾਂ ਨੂੰ ਜਾਣਕਾਰੀ, ਕਹਿੰਦਾ ਗਿਆਨਵਾਨਾਂ ਨੂੰ ਮਾਇਆ ਪੋਹ ਨਹੀਂ ਸਕਦੀ। ਉਹਨੇ ਆਪਣੇ ਉਹ ਗ੍ਰੰਥ ਵਿੱਚ ਬਚਨ ਲਿਖ ਦਿੱਤਾ। ਬਿਆਸ ਰਿਸ਼ੀ ਜੀ ਨੂੰ ਵਿਖਾਇਆ ਤਾਂ ਬਿਆਸ ਜੀ ਕਹਿਣ ਲੱਗੇ ਆਹ ਪੰਗਤੀ ਕੱਟ ਦੇ, ਭਈ ਗਿਆਨਵਾਨਾਂ ਨੂੰ ਮਾਇਆ ਨਹੀਂ ਪੋਹ ਸਕਦੀ, ਇਹ ਪਰਮਾਤਮਾ ਦੇ ਅਧੀਨ ਹੈ ਅਤੇ ਪਰਮਾਤਮਾ ਦੇ ਮਿਹਰ ਬਖਸ਼ਿਸ਼ ਨਾਲ ਹੀ ਕੋਈ ਜੀਵ ਬਚ ਸਕਦਾ, ਮਾਇਆ ਤੋਂ ਸੁਤੰਤਰ ਪਰਮਾਤਮਾ ਬਾਕੀ ਜੀਆਂ 'ਤੇ ਪ੍ਰਭਾਵ ਪਾਉਂਦੀ ਹੈ ਅਤੇ ਜੀਵ ਆਪਣੇ 'ਤੇ ਟੇਕ ਰੱਖ ਕੇ ਤੋਂ ਨਹੀਂ ਬਚ ਸਕਦਾ। ਪਰ ਉਹਨੇ ਮੰਨਿਆ ਨਾ, ਕੱਟੀ ਨਹੀਂ ਪੰਗਤੀ। ਅਤੇ ਫਿਰ ਇੱਕ ਬਿਆਸ ਰਿਸ਼ੀ ਜੀ ਨੇ ਢੌਂਗ ਰਚਾਇਆ, ਨੌਜਵਾਨ ਸੁੰਦਰ ਸਰੂਪ ਸੱਜ ਵਿਆਹੀ ਮੁਟਿਆਰ ਦਾ ਰੂਪ ਧਾਰ ਕੇ ਉਹਦੇ ਮੱਠ ਦੇ ਲਾਗੇ ਸ਼ਾਮਾਂ ਦੇ ਵਕਤ ਰਹਿੰਦੀ। ਫਿਰ ਇਹ ਮੱਠ 'ਚੋਂ ਬਾਹਰ ਨਿਕਲਿਆ ਅਤੇ ਕਿਹਾ, ਬੇਟਾ ਕੀ ਗੱਲ? ਤਾਂ ਉਸਨੇ ਕਿਹਾ ਕਿ ਮੈਨੂੰ ਵਿਆਹ ਕੇ ਲਿਜਾ ਰਹੇ ਸੀ, ਇੱਥੋਂ ਜੰਗਲ 'ਚੋਂ ਸ਼ੇਰ ਨਿਕਲਿਆ, ਉਹ ਸਾਰੇ ਭੱਜ ਗਏ, ਮੈਂ ਇਕੱਲੀ ਰਹਿ ਗਈ ਹਾਂ, ਹੁਣ ਰਾਤ ਦਾ ਸਮਾਂ, ਮੈਂ ਕਿੱਥੇ ਜਾਵਾਂ? ਨਾਲ ਹੀ ਇੱਕ ਹੋਰ ਮੱਠ ਸੀ, ਕਹਿਣ ਲੱਗੇ ਇਸ ਮੱਠ ਅੰਦਰ ਵੜ ਜਾ, ਅੰਦਰੋਂ ਦਰਵਾਜ਼ਾ ਬੰਦ ਕਰ ਲੈਣਾ, ਰਾਤ ਕੋਈ ਵੀ ਆਵਾਜ਼ਾਂ ਦੇ ਦਰਵਾਜ਼ਾ ਨਹੀਂ ਖੋਲ੍ਹਣਾ, ਇੱਥੋਂ ਤੱਕ ਕਿ ਮੇਰੇ ਵਰਗੀ ਆਵਾਜ਼ ਵੀ ਆਏ ਤੂੰ ਸਮਝੇ ਮੈਂ ਆਵਾਜ਼ਾਂ ਮਾਰ ਰਿਹਾ ਤਾਂ ਵੀ ਦਰਵਾਜ਼ਾ ਨਹੀਂ ਖੋਲ੍ਹਣਾ। ਉਹ ਕਹਿਣ ਲੱਗੀ, ਜੀ ਠੀਕ ਹੈ ਸਾਨੂੰ ਬਿਆਸ ਰਿਸ਼ੀ ਜੀ, ਅੱਧੀ ਰਾਤ ਨਾਲ ਟਿਕੀ ਹੋਈ ਰਾਤ ਵਿੱਚ ਉਹਨਾਂ ਨੇ ਵੇਦਾਂ ਦੀਆਂ ਰਜਾਂ ਗਾਉਣੀਆਂ ਸ਼ੁਰੂ ਕੀਤੀਆਂ ਇਸਤਰੀ ਦੀ ਆਵਾਜ਼ ਵਿੱਚ, ਅਤੇ ਇਹਦੇ 'ਤੇ ਐਸਾ ਪ੍ਰਭਾਵ ਪਿਆ ਜੈਮਨ ਮੁਨੀ 'ਤੇ, ਇਹ ਦਰਵਾਜ਼ਾ ਖੜਕਾਏ ਵੀ ਦਰਵਾਜ਼ਾ ਖੋਲ੍ਹ, ਉਹ ਦਰਵਾਜ਼ਾ ਨਾ ਖੋਲ੍ਹਣ ਅੰਦਰੋਂ। ਆਖਰ ਐਡਾ ਅਧੀਨ ਹੋਇਆ ਵਕਾਰ ਦੇ ਕਿ ਇਹਨੇ ਮੱਠ ਦੀ ਛੱਤ ਪਾੜੀ, ਫਿਰ ਹੇਠਾਂ ਨੂੰ ਲਮਕਿਆ। ਅੱਗੇ ਬਿਆਸ ਰਿਸ਼ੀ ਨੇ ਆਪਣਾ ਰੂਪ ਬਦਲਾ ਲਿਆ ਅਤੇ ਜੜਾਵਾਂ ਸਮੇਤ ਰਿਸ਼ੀ ਜੀ ਬੈਠੇ ਹੋਏ, ਅਤੇ ਜਦੋਂ ਵੇਖਿਆ ਅੱਖਾਂ 'ਚ ਅੱਖਾਂ ਪਾਈਆਂ ਤਾਂ ਕਹਿਣ ਲੱਗੇ, ਵੱਡਿਆ ਗਿਆਨਵਾਨਾ ਕੀ ਗੱਲ ਹੋਈ? ਤੂੰ ਮੱਠ ਦੀ ਛੱਤ ਪਾੜੀ, ਆਪ ਹੀ ਕਿਹਾ ਸੀ ਦਰਵਾਜ਼ਾ ਨਹੀਂ ਖੋਲ੍ਹਣਾ। ਫਿਰ ਇਹਨੇ ਚਰਨ ਫੜ ਲਏ ਅਤੇ ਕਿਹਾ, ਜੀ ਠੀਕ, ਜੋ ਤੁਸੀਂ ਕਹਿੰਦੇ ਉਹ ਸਹੀ ਹੈ, ਜੋ ਮੈਂ ਪੰਗਤੀ ਲਿਖੀ ਸੀ ਆਪਣੀ ਬੁੱਧੀ ਅਨੁਸਾਰ, ਵੀ ਗਿਆਨਵਾਨਾਂ ਨੂੰ ਮਾਇਆ ਨਹੀਂ ਪੋਹ ਸਕਦੀ, ਨਹੀਂ ਪੋਹ ਸਕਦੀ। ਇਸ ਪ੍ਰਕਾਰ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੂੰ ਪੁੱਛਿਆ, ਜੀ ਉਹ ਬੜੇ ਬੜੇ ਵੱਡੇ ਅਭਿਆਸੀ, ਬੜੇ ਬੜੇ ਤਪੱਸਵੀ ਯੋਗੀ ਕਿਉਂ ਡਿੱਗਦੇ ਨੇ, ਇਹ ਮਾਇਆ ਕਿਵੇਂ ਡੇਗ ਲੈਂਦੀ ਹੈ? ਤਾਂ ਉਹਨਾਂ ਨੇ ਕਿਹਾ ਸੀ, ਜਦੋਂ ਹਨੇਰੀ ਚੜ੍ਹ ਕੇ ਆਉਂਦੀ ਹੈ ਤਾਂ ਵੱਡੇ ਵੱਡੇ ਬਿਰਸ਼ ਵੀ, ਕਈ ਵਾਰੀ ਬੋੜਾਂ ਦੇ ਦਰਖਤ ਵੀ ਜੜ੍ਹਾਂ ਤੋਂ ਪੱਟ ਦਿੰਦੀ, ਪਰ ਸਿਰਫ ਪਹਾੜ ਰਹਿ ਜਾਂਦੇ ਹਨ, ਪਹਾੜਾਂ 'ਤੇ ਉਸ ਹਨੇਰੀ ਦਾ ਅਸਰ ਨਹੀਂ ਹੁੰਦਾ। ਇਸ ਤਰ੍ਹਾਂ ਜਿਨ੍ਹਾਂ ਉੱਪਰ ਵਾਹਿਗੁਰੂ ਦੀ ਕਿਰਪਾ ਹੋ ਜਾਏ ਉਹਨਾਂ ਨੂੰ ਮਾਇਆ ਫਿਰ ਪ੍ਰਭਾਵਿਤ ਨਹੀਂ ਕਰ ਸਕਦੀ। ਸੰਤ ਅਤਰ ਸਿੰਘ ਮਸਤੂਆਣੇ ਵਾਲੇ, ਸੰਤ ਬਾਬਾ ਹਰਨਾਮ ਸਿੰਘ ਜਿਆਣਪੁਰ ਹੁਸ਼ਿਆਰਪੁਰ ਵਾਲੇ ਅਤੇ ਸੰਤ ਮੱਘਰ ਸਿੰਘ ਰਾਮਗੜ੍ਹ ਵਾਲੇ, ਇਹ ਤਿੰਨ ਮਹਾਂਪੁਰਸ਼ ਜਵਾਨੀ ਦੀ ਉਮਰ 'ਚ ਬੰਦਗੀ ਕਰਦੇ ਸੀ ਅਤੇ ਇਕੱਠੇ ਹੋਏ ਇੱਕ ਵਾਰੀ, ਅਤੇ ਸੰਤ ਅਤਰ ਸਿੰਘ ਨੇ ਕਿਹਾ, ਭਈ ਜੜ ਮਾਇਆ ਤੋਂ ਤਾਂ ਗੁਰੂ ਮਹਾਰਾਜ ਨੇ ਸਾਨੂੰ ਬਚਾ ਲਿਆ, ਅਤੇ ਵੇਖੋ ਹੁਣ ਜਿਉਂਦੇ ਜਿਉਂਦੇ ਚੇਤਨ ਮਾਇਆ ਤੋਂ ਸਾਡੇ 'ਚੋਂ ਕਿਹੜਾ ਬਚਦਾ ਅਤੇ ਕਿਹੜਾ ਫਸਦਾ, ਇਸ ਤਰ੍ਹਾਂ ਦਾ ਬਚਨ ਉਹਨਾਂ ਕੀਤਾ। ਸਮੇਂ ਦੀ ਗਰਦਿਸ਼ ਨਾਲ ਉਹ ਆਪਸ ਵਿੱਚ ਵਿਛੜ ਗਏ। ਕਾਫੀ ਸਮੇਂ ਬਾਅਦ ਸੰਤ ਅਤਰ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਜ਼ੂਰ ਸਾਹਿਬ ਦਰਸ਼ਨ ਦੇ ਕੇ ਪ੍ਰਚਾਰ ਕਰਨ ਲਈ ਆਗਿਆ ਕੀਤੀ ਸੀ ਅਤੇ ਉਹਨਾਂ ਨੂੰ ਬਚਨ ਮੰਨਣਾ ਪਿਆ। ਉਹ ਬੜੀ ਸੰਗਤ ਉਹਨਾਂ ਦੇ ਨਾਲ ਅਤੇ ਤਰਨ ਤਾਰਨ ਸਾਹਿਬ ਆਏ ਦਰਸ਼ਨ ਕਰਨ ਵਾਸਤੇ। ਬਾਬਾ ਹਰਨਾਮ ਸਿੰਘ ਜੀ ਜਿਆਣ ਵਾਲੇ, ਉਹ ਵੀ ਪਰਿਕਰਮਾ 'ਚ ਇੱਕ ਬੁਰਜੀ ਨਾਲ ਢੋਹ ਲਾ ਕੇ, ਥੰਮ ਨਾਲ ਢੋਹ ਲਾ ਕੇ ਬੈਠੇ, ਉਹੀ ਖੱਦਰ ਦੇ ਕੱਪੜੇ, ਅਤੇ ਸੰਤ ਅਤਰ ਸਿੰਘ ਜੀ ਪਛਾਣ ਲਿਆ, ਮਿਲੇ, ਕਹਿਣ ਲੱਗੇ, ਭਾਈ ਹਰਨਾਮ ਸਿੰਘ ਜੀ ਉਸੇ ਤਰ੍ਹਾਂ ਹੀ, ਭਈ ਕੋਈ ਮਾਇਆ ਮੋਇਆ ਨਹੀਂ ਆਈ? ਉਹ ਤਾਂ ਕਹਿਣ ਲੱਗੇ, ਜੀ ਆਉਂਦੀ ਰਹੀ ਪਰ ਫੁਰਨਾ ਹੀ ਨਹੀਂ ਬਣਿਆ ਕੁਛ ਬਣਾਉਣ ਦਾ, ਅਤੇ ਅਸੀਂ ਕਾਰ ਸੇਵਾ ਵਾਲੇ ਗੁਰਮੁਖਾਂ ਨੂੰ ਦੇ ਦਿੱਤੀ, ਦਿੰਦੇ ਰਹੇ ਵੀ ਤੁਸੀਂ ਗੁਰੂ ਘਰ ਸੇਵਾ ਕਰ ਲਾ ਦਿਓ, ਅਤੇ ਇਸ ਕਰਕੇ ਇੰਝ ਹੀ ਰਹਿਣਾ ਪਸੰਦ ਆਇਆ ਮਨ ਨੂੰ, ਫੁਰਨਾ ਹੀ ਨਹੀਂ ਘੋਰ ਆਇਆ। ਤਾਂ ਸੰਤ ਅਤਰ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ, ਧੰਨ ਹੋ, ਉਹ ਬਚਨ ਯਾਦ ਆਵੇ, ਮੈਂ ਬਚਨ ਕੀਤਾ ਸੀ ਇਸ ਤਰ੍ਹਾਂ ਜਵਾਨੀ ਦੀ ਉਮਰ 'ਚ, ਅਤੇ ਤੁਸੀਂ ਮਹਾਂਪੁਰਸ਼ੋ ਬਚ ਗਏ ਪਰ ਅਤਰ ਸਿੰਘ ਫਸ ਗਿਆ। ਤਾਂ ਉਹਨਾਂ ਨੇ ਹੱਥ ਜੋੜ ਕੇ ਜੱਫੀ ਪਾ ਲਈ, ਉੱਠ ਕੇ ਕਹਿਣ ਲੱਗੇ, ਨਹੀਂ ਭਾਈ ਅਤਰ ਸਿੰਘ ਜੀ, ਇਹ ਤਾਂ ਅਗਿਆਨੀ ਮਨੁੱਖਾਂ ਦੀ ਨਜ਼ਰ ਭੁਲੇਖਾ ਖਾ ਸਕਦੀ ਆ, ਵੀ ਅਤਰ ਸਿੰਘ ਦੇ ਨਾਲ ਦੁਨੀਆ ਬੜੀ ਹੈ ਅਤੇ ਸ਼ਾਇਦ ਅਤਰ ਸਿੰਘ ਮਾਇਆ 'ਚ ਫਸਿਆ ਹੋਇਆ, ਪਰ ਇਹ ਸਤਿਗੁਰੂ ਦੀ ਕਿਰਪਾ ਨਾਲ ਮੈਨੂੰ ਤਾਂ ਪਤਾ ਵੀ ਤੁਸੀਂ ਗੁਰੂ ਕਲਗੀਧਰ ਦੀ ਆਗਿਆ ਮੰਨ ਕੇ ਚਿੱਕੜ 'ਚ ਫਸੇ ਲੋਕਾਂ ਨੂੰ, ਟੋਇਆਂ 'ਚ ਫਸਿਆਂ ਲੋਕਾਂ ਨੂੰ ਕਿਨਾਰੇ 'ਤੇ ਖਲੋ ਕੇ ਬਾਹੋਂ ਫੜ ਫੜ ਬਾਹਰ ਕੱਢ ਰਹੇ, ਇਹਨਾਂ ਦਾ ਭਲਾ ਕਰ ਰਹੇ ਹੋ, ਤੁਹਾਨੂੰ ਆਪਣੀ ਇੱਛਾ ਮਨ ਵਿੱਚ ਕੋਈ ਨਹੀਂ, ਤੁਹਾਨੂੰ ਤਾਂ ਹੁਕਮ ਲੱਗਾ ਹੋਇਆ ਅਤੇ ਭਲਾ ਪਰਉਪਕਾਰ ਹੈ, ਅਤੇ ਉੱਥੇ ਜਾ ਕੇ ਪਰਉਪਕਾਰ ਵੀ ਮਾਇਆ, ਜਿੱਥੇ ਜਾ ਕੇ ਆਪਣੀ ਇੱਛਾ ਕੁਛ ਕਰਨ ਦੀ, ਵਡਿਆਈ ਦੀ, ਸਤਿਕਾਰ ਦੀ, ਵੀ ਮੈਂ ਇੰਝ ਕਰਾਂਗਾ ਤਾਂ ਲੋਕਾਂ 'ਚ ਵਾਹਵਾ ਵਾਹਵਾ ਮਿਲੇ, ਉਹ ਮਾਇਆ, ਪਰ ਪਰਉਪਕਾਰ ਵੀ ਮਾਇਆ। ਪਰ ਜਿੱਥੇ ਉਸ ਅਵਸਥਾ 'ਚ ਪਹੁੰਚ ਕੇ ਹੈ ਨਾ, ਲੋਕਾਂ 'ਤੇ ਪਰਉਪਕਾਰ ਕਰਨਾ ਨਿੱਜੀ ਇੱਛਾ ਕੋਈ ਨਾ ਹੋਣੀ, ਇਸ ਪ੍ਰਕਾਰ ਉਹ ਮਾਇਆ ਨਹੀਂ ਹੈ, ਉਹ ਅਕਾਲ ਪੁਰਖ ਦੀ ਰਜ਼ਾ ਵੀ ਭਲਾ ਜਿੰਨਾ ਹੋ ਜੇ ਕਰਨ, ਅਤੇ ਉਹ ਹੀ ਕਰ ਸਕਦੇ ਸੀ ਜਿਸ ਅਵਸਥਾ 'ਚ ਪਹੁੰਚੇ ਹੋਏ ਸਨ। ਇਸ ਪ੍ਰਕਾਰ ਇਹ ਬਹੁਤ ਬਰੀਕ ਨੁਕਤੇ ਨੇ। ਇਉਂ ਗੁਰੂ ਕੇ ਪਿਆਰਿਓ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਪਾਕਿਸਤਾਨ 'ਚ ਸਥਾਨ ਹੈ ਬਾਲਕ ਉਦਾਈ ਯੋਗੀ ਦਾ ਟਿੱਲਾ, ਉੱਥੇ ਜਦੋਂ ਗੁਰੂ ਨਾਨਕ ਸਾਹਿਬ ਪਹੁੰਚੇ ਸੀ, ਪਹਿਲਾਂ ਤਾਂ ਹਜ਼ੂਰ ਗਏ ਨਹੀਂ ਟਿੱਲੇ, ਅਤੇ ਸ਼ਾਮਾਂ ਦਾ ਵਕਤ ਸੀ, ਬਾਹਰ ਉਜਾੜ 'ਚ ਹੀ ਬੈਠੇ ਸੀ, ਅਤੇ ਉਹ ਆਪ ਯੋਗੀ ਜਿਹੜਾ ਮੁਖੀ ਸੀ, ਆਪ ਫਿਰ ਚੱਲ ਕੇ ਲੈਣ ਆਇਆ ਵੀ ਮਹਾਰਾਜ ਆਸ਼ਰਮ ਬਣਿਆ, ਛੱਤਾਂ ਹਨ, ਮਕਾਨ ਹੈਨ, ਲੰਗਰ ਪਾਣੀ ਚੱਲਦਾ, ਅਤੇ ਜੇ ਤੁਸੀਂ ਸਾਧੂਆਂ ਸੰਤਾਂ ਨੇ ਨਹੀਂ ਆਉਣਾ ਤਾਂ ਫਿਰ ਕੀ ਫਾਇਦਾ ਬਣਾਉਣ ਦਾ। ਉਹਦੇ ਵਾਰ ਵਾਰ ਸ਼ਰਧਾ ਨਾਲ ਮਿਹਨਤ ਕਰਨ ਨਾਲ ਸਤਿਗੁਰੂ ਜੀ ਗਏ, ਤਾਂ ਹਜ਼ੂਰ ਕਹਿਣ ਲੱਗੇ ਅੱਜ ਅਸੀਂ ਆਸ਼ਰਮ ਦੀ ਓਟ ਲਈ, ਕੱਲ੍ਹ ਨੂੰ ਫਿਰ ਆਸ਼ਰਮ ਲੱਭਦੇ ਫਿਰਾਂਗੇ, ਇਸ ਕਰਕੇ ਜਿਵੇਂ ਕਰਤਾਰ ਰਾਤ ਗੁਜ਼ਾਰੇਗਾ ਗੁਜ਼ਰ ਜਾਏਗੀ, ਅਤੇ ਕਿਉਂਕਿ ਮਹਾਰਾਜ ਨਿਰਿਛਤ ਹਨ, ਪਰ ਉਹਦੀ ਬੇਨਤੀ ਮੰਨ ਕੇ ਗਏ। ਤਾਂ ਉਹ ਆ ਫਕੀਰ ਭੱਖੜੇ ਦੀ ਰੋਟੀ ਖਾਂਦਾ ਸੀ, ਲੋਕਾਂ ਵਾਸਤੇ ਆਸ਼ਰਮ ਇੱਕ ਪਾਸੇ ਮਸੀਤ, ਇੱਕ ਪਾਸੇ ਮੰਦਰ ਬਣਿਆ ਹੋਇਆ ਸੀ। ਤਾਂ ਉਹ ਫਿਰ ਸਤਿਗੁਰੂ ਦੇ ਚਰਨਾਂ 'ਚ ਬਹਿ ਕੇ ਉਹਨੇ ਇੱਕ ਰੋਣਾ ਰੋਇਆ ਵੀ ਮਹਾਰਾਜ, ਸਾਰੀ ਉਮਰ ਬੜੀ ਮਿਹਨਤ ਕੀਤੀ ਹੈ, ਯੋਗਾ ਅਭਿਆਸ ਕਮਾਇਆ, ਅਤੇ ਇਹ ਆਸ਼ਰਮ ਵੀ ਬਣਾਇਆ, ਚੱਲ ਰਿਹਾ, ਮੈਂ ਆਪ ਭੱਖੜੇ ਦੀ ਰੋਟੀ ਖਾਂਦਾ, ਅਤੇ ਫਿਰ ਵੀ ਅਜੇ ਆਤਮ ਆਨੰਦ ਨਹੀਂ ਹੈ, ਕੀ ਕਾਰਨ? ਇਹ ਕੁੰਡੀ ਤੁਸੀਂ ਖੋਲ੍ਹ ਸਕਦੇ। ਤਾਂ ਸਤਿਗੁਰੂ ਜੀ ਨੇ ਕਿਹਾ ਵੀ ਫਕੀਰਾ, ਮਾਇਆ ਦੀ ਲੇਸ ਹੈ ਮਨ ਨੂੰ। ਕਹਿਣ ਲੱਗਾ ਕਿਸ ਰੂਪ 'ਚ ਮਹਾਰਾਜ? ਉਹ ਤੁਸੀਂ ਸਮਝਾ ਸਕਦੇ। ਤਾਂ ਹਜ਼ੂਰ ਕਹਿੰਦੇ ਸੱਚ ਦੱਸੀ, ਮਨ ਵਿੱਚ ਇਹ ਤੌਖਲਾ ਬਣਿਆ ਰਹਿੰਦਾ, ਚਿੰਤਾ ਬਣੀ ਰਹਿੰਦੀ ਕਿ ਇਹ ਜਿਹੜਾ ਸਿਲਸਿਲਾ ਚੱਲਦਾ ਚੱਲਦਾ ਰਹੇ, ਕਿਤੇ ਤੋੜ ਨਾ ਆਵੇ, ਰੁਕ ਨਾ ਜਾਏ। ਕਹਿਣ ਲੱਗਾ ਜੀ ਹਾਂ, ਇਹ ਤਾਂ ਹੈ। ਮਹਾਰਾਜ ਕਹਿੰਦੇ ਬਸ ਇਹੋ ਹੀ ਮਾਇਆ ਚੰਬੜੀ ਹੈ ਫਕੀਰਾ, ਤੇਰੇ ਭਾਗਾਂ 'ਚ ਤਾਂ ਭੱਖੜੀ ਦੀ ਰੋਟੀ ਹੈ, ਤੇਰੇ ਵੱਲੋਂ ਇਹ ਕੁਛ ਆਏ ਜਾਂ ਨਾ ਆਏ, ਚੱਲੇ ਜਾਂ ਨਾ ਚੱਲੇ, ਲੋਕ ਖਾਣ ਜਾਂ ਨਾ ਖਾਣ, ਰੱਬ ਦੇ ਬੰਦੇ, ਰੱਬ ਦੀ ਦੌਲਤ, ਰੱਬ ਦੇ ਪਦਾਰਥ, ਇਹਦੇ ਵਿੱਚੋਂ ਮਨ ਕੱਢ ਆਪਣਾ, ਬੇਪਰਵਾਹ ਹੋ। ਇਹ ਚਿੰਤਾ ਮਾਇਆ ਹੀ ਹੈ ਜਿਹੜੀ ਚੰਬੜੀ ਹੋਈ ਹੈ ਨਾ ਸਾਨੂੰ, ਗ੍ਰਸਤੀਆਂ ਨੂੰ ਇਹ ਚਿੰਤਾ ਲੱਗੀ ਰਹਿੰਦੀ ਹੈ ਵੀ ਮੇਰੇ ਜੀਵ ਹਨ, ਇਹਨਾਂ ਨੂੰ ਮੈਂ ਪਾਲ ਰਿਹਾ, ਮੈਂ ਨਾ ਇੰਝ ਕਰਾਂ ਤਾਂ ਭੁੱਖੇ ਮਰ ਜਾਣਗੇ, ਉਹ ਹੋ ਜਾਈਏ, ਐਸਾ ਹੈ ਪ੍ਰਭਾਵ। ਪਰ ਇਹ ਅਣਹੋਈ ਚਿੰਤਾ ਚਿੰਬੜੀ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਹੁਣ ਵੀ ਅਸੀਂ ਨਹੀਂ ਪਾਲ ਰਹੇ, ਕਰਤਾਰ ਹੀ ਪਾਲ ਰਿਹਾ, ਅਤੇ ਐਵੇਂ ਲੇਸ ਬਣ ਕੇ ਮਾਇਆ ਚਿੰਬੜੀ। ਔਰ ਇਸ ਪ੍ਰਕਾਰ ਫਿਰ ਉਹਨੇ ਚਰਨ ਪਕੜ ਲਏ, ਕਹਿਣ ਲੱਗਾ ਜੀ ਅੱਜ ਤੋਂ ਬਾਅਦ ਇਹ ਇੱਛਾ ਵੀ ਛੱਡ ਦੇਣ। ਇੱਛਾ ਕਹਿ ਦੇਣਾ ਹੋਰ ਗੱਲ ਹੈ, ਅਤੇ ਮਨ 'ਚੋਂ ਮੁੱਕ ਜਾਣੀ ਹੋਰ ਗੱਲ ਹੈ, ਇਹਦੇ ਵਾਸਤੇ ਕਮਾਈ ਕਰਨੀ ਪੈਂਦੀ। ਰਹੋ ਵਿਚਾਰ, ਇਉਂ ਸਤਿਗੁਰੂ ਕਹਿੰਦੇ ਮਾਇਆ ਦੀ ਮਮਤਾ ਲਗਾਓ, ਮਨ ਦਾ ਲਗਾਓ ਹੋਣਾ ਮਾਇਆ ਨੂੰ। ਇੱਕ ਹੈ ਸੁਤੇ ਸਤ ਵਿਹਾਰ, ਮਾਇਆ 'ਚ ਵਿਚਰਦੇ ਰੱਬ ਦੇ ਪਿਆਰੇ, ਲੱਖਾਂ ਆਉਂਦੇ ਲੱਖਾਂ ਜਾਂਦੇ। ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੂੰ ਪਟਿਆਲੇ ਵਾਲੇ ਰਾਜਿਆਂ ਨੇ ਸੱਦ ਲਿਆ ਆਪਣੇ ਮਹਿਲਾਂ 'ਚ, ਬੜੀ ਨਿਮਰਤਾ ਨਾਲ ਸੱਦਿਆ ਹੋਇਆ ਸੀ, ਅਤੇ ਉਹਨਾਂ ਨੇ ਇੱਕ ਬਹੁਤ ਮਹਿੰਗੀ ਲੋਈ ਲਿਖਿਆ ਹੋਇਆ ਗ੍ਰੰਥਾਂ 'ਚ ਵੀ ਉਹ ਲੱਖ ਰੁਪਈਆ ਉਹਦੀ ਕੀਮਤ ਸੀ, ਹੈ ਬੜੀ ਹੌਲੀ ਜਿਹੀ ਅਤੇ ਗਰਮ ਨਿੱਘੀ ਬਹੁਤ। ਉਹ ਕੰਬਲੀ ਉਹਨਾਂ ਨੂੰ ਭੇਟਾ ਕੀਤੀ ਲੋਈ, ਅਤੇ ਨਾਲ ਲੱਖ ਰੁਪਈਆ ਥੈਲੀਆਂ 'ਚ ਪਾ ਕੇ ਅੱਗੇ ਰੱਖਿਆ, ਅਤੇ ਨਾਲ ਉਹਨਾਂ ਨੇ ਹੰਕਾਰ ਦਾ ਫੁੰਕਾਰਾ ਜਿਹਾ ਮਾਰਤਾ। ਕਹਿਣ ਲੱਗੇ ਸੰਤ ਜੀ, ਇਹੋ ਜਿਹੀ ਚੀਜ਼, ਇਹੋ ਜਿਹੀ ਲੋਈ ਅਤੇ ਇੰਨੀ ਮਾਇਆ ਭੇਟਾ ਅੱਗੇ ਤਾਂ ਨਹੀਂ ਕਦੇ ਕਿਸੇ ਨੇ ਦਿੱਤੀ ਹੋਏਗੀ। ਅਤੇ ਮਹਾਂਪੁਰਸ਼ਾਂ ਨੇ ਉੱਠ ਕੇ ਉਹਨਾਂ ਦੀ ਉਸ ਕੰਬਲੀ ਨੂੰ ਅਤੇ ਮਾਇਆ ਨੂੰ ਇਉਂ ਠੁੱਡ ਮਾਰਿਆ, ਕਹਿੰਦੇ ਚੱਕੋ, ਜੇ ਤੁਹਾਡੇ ਵਰਗਾ ਦਾਨੀ ਨਹੀਂ ਕੋਈ ਦੁਨੀਆ 'ਚ, ਤੁਸੀਂ ਸਮਝਦੇ ਵੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਰਗਾ ਤਿਆਗੀ ਵੀ ਨਹੀਂ ਹੁੰਦਾ, ਚੁੱਕੋ, ਸਾਨੂੰ ਨਹੀਂ ਚਾਹੀਦੇ। ਔਰ ਉਹ ਗੁੱਸਾ ਕੀਤਾ ਉਹਨਾਂ ਨੇ, ਫਿਰ ਉਹਨਾਂ ਦੇ ਮਹੱਲ ਕੰਬਣ ਲੱਗ ਪਏ ਜਿਵੇਂ ਭੁਚਾਲ ਆਉਂਦਾ। ਵਾਹਿਗੁਰੂ ਨੇ ਐਸੀ ਖੇਡ ਵਰਤਾਈ ਅਤੇ ਉਹਨਾਂ ਫਿਰ ਸਾਰੇ ਟੱਬਰ ਨੇ ਚਰਨ ਫੜ ਲਏ, ਜੀ ਸਾਨੂੰ ਖਿਮਾ ਕਰ ਦਿਓ। ਕਹਿਣ ਲੱਗੇ ਸਤਿਗੁਰੂ ਦੇ ਦਰ 'ਤੇ ਹੰਕਾਰ ਪਸੰਦ ਨਹੀਂ ਹੈ, ਸੋ ਇਸ ਪ੍ਰਕਾਰ ਨਿਮਰਤਾ ਧਾਰ ਕੇ ਕੁਛ ਅਰਪਣ ਕੀਤਾ ਜਾਏ ਅਤੇ ਸਤਿਗੁਰੂ ਪ੍ਰਵਾਨ ਕਰਦੇ ਨੇ ਅਤੇ ਹੰਕਾਰ ਨਹੀਂ। ਕਹਿਣ ਤੋਂ ਮੁਰਾਦ ਕਿ ਰੱਬ ਦਾ ਪਿਆਰਾ ਭਾਵੇਂ ਉਹਦੇ ਕੋਲ ਆਉਂਦਾ ਜਾਂਦਾ ਬੜਾ ਕੁਛ, ਪਰ ਹੋ ਸਕਦਾ ਹੈ ਕਿ ਉਹ ਨਿਰਲੇਪ ਹੋਵੇ। ਉਹ ਸੰਤ ਅਤਰ ਸਿੰਘ ਇੱਕ ਵਾਰੀ ਗਏ ਰਾਏਪੁਰ, ਭਲਾਈ ਦੇ ਕੋਲ ਰਾਏਪੁਰ ਹੈ, ਉਸ ਇਲਾਕੇ 'ਚ ਇੱਕ ਸਾਧੂ ਸੀ, ਅਜੇ ਮੰਜ਼ਿਲ 'ਤੇ ਨਹੀਂ ਸੀ ਪਹੁੰਚਿਆ ਹੋਇਆ, ਉਹਨੇ ਆਪਣਾ ਨਾਮ ਰੱਖਿਆ ਸੀ ਦੇਵਪੁਰੀ, ਅਤੇ ਜੰਗਲ 'ਚ ਰਹਿੰਦਾ ਸੀ। ਸੰਤ ਅਤਰ ਸਿੰਘ ਜੀ ਜਦੋਂ ਗਏ ਤਾਂ ਬਹੁਤ ਜ਼ਿਆਦਾ ਖਲਕਤ ਆਪ ਜੀ ਦੇ ਕੋਲ ਆਉਂਦੀ ਸੀ, ਪ੍ਰਚਾਰ ਵੀ ਕਰਦੇ ਸਨ, ਅਤੇ ਉਹ ਦੇਵਪੁਰੀ ਜਿਹੜਾ ਮਹਾਤਮਾ ਸੀ ਉਹ ਵੀ ਆਇਆ। ਜਦੋਂ ਅੰਦਰ ਲੰਘਿਆ ਤਾਂ ਉਹੀ ਕੰਬਲੀ ਪਟਿਆਲੇ ਵਾਲੇ ਰਾਜਿਆਂ ਵਾਲੀ ਸੰਤਾਂ ਨੇ ਲੋਈ ਉੱਪਰ ਲਈ ਹੋਈ ਸੀ, ਉਹ ਕੱਪੜੇ ਨਹੀਂ ਸੀ ਪਾਉਂਦਾ, ਕੰਬਲ ਦੀ ਬੁੱਕਲ ਮਾਰ ਕੇ ਰੱਖਦਾ ਸੀ। ਜਦੋਂ ਅੰਦਰ ਲੰਘਿਆ ਤਾਂ ਉਹਦੇ ਮਨ 'ਚ ਫੁਰਨਾ ਆਇਆ ਵੀ ਸੰਤ ਜੀ ਤਾਂ ਕੱਪੜੇ ਪਾਉਂਦੇ ਨੇ ਅਤੇ ਉਹ ਲੋਈ ਮੈਨੂੰ ਦੇ ਦੇਣ, ਤਾਂ ਇੰਝ ਫੁਰਨਾ ਕਰਕੇ ਅੰਦਰ ਲੰਘ ਗਿਆ। ਆਇਆ ਅਤੇ ਸੰਤਾਂ ਨੂੰ ਮਿਲ ਕੇ ਬੈਠਾ, ਸੰਤਾਂ ਸਤਿਕਾਰ ਨਾਲ ਬਿਠਾਇਆ ਵੀ ਬਹਿ ਜਾਓ। ਉਸਨੇ ਪ੍ਰਸ਼ਨ ਕੀਤਾ ਵੀ ਅਸੀਂ ਦੁਨੀਆ ਛੱਡ ਕੇ ਜੰਗਲ 'ਚ ਰਹਿੰਦੇ ਹਾਂ ਜੀ, ਅਤੇ ਭੁੱਖੇ ਧਿਆਏ ਵੀ ਰਹਿੰਦੇ ਹਾਂ, ਬਿਰਸ਼ਾਂ ਦੇ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਹਾਂ, ਫਿਰ ਵੀ ਮਾਇਆ ਪਿੱਛਾ ਨਹੀਂ ਛੱਡਦੀ, ਮਨ 'ਤੇ ਪ੍ਰਭਾਵ ਹੈ, ਅਤੇ ਤੁਸੀਂ ਦੁਨੀਆ ਦੇ ਵਿੱਚ ਰਹਿੰਦੇ ਹੋ, ਮਾਇਆ ਦੇ ਵਿੱਚ ਰਹਿੰਦੇ, ਕਿਵੇਂ ਬਚੇ ਹੋਏ ਹੋ ਮਾਇਆ ਤੋਂ? ਤਾਂ ਮਹਾਂਪੁਰਸ਼ਾਂ ਨੇ ਆਪਣੀ ਕੰਬਲੀ ਲਾਹ ਕੇ ਉਹਦੇ ਉੱਤੇ ਦੇ ਦਿੱਤੀ। ਕਹਿਣ ਲੱਗਾ, ਨਹੀਂ ਜੀ ਨਹੀਂ, ਤੁਹਾਨੂੰ ਫੱਬਦੀ ਹੈ ਜੀ, ਤੁਸੀਂ ਕੋਲ ਰੱਖੋ। ਫਿਰ ਥੋੜ੍ਹਾ ਜਿਹਾ ਵੀਰ ਰਸ 'ਚ ਆ ਕੇ ਕਹਿੰਦੇ, ਸਾਦਾ ਫਿਰ ਫੁਰਨਾ ਕਿਉਂ ਕੀਤਾ ਸੀ? ਨਾਲੇ ਮਨ 'ਚ ਇੱਛਾ ਕੀਤੀ ਵੀ ਮੈਨੂੰ ਕੰਬਲੀ ਮਿਲ ਜਾਏ, ਨਾਲੇ ਹੁਣ ਬਨਾਉਟੀ ਤੌਰ 'ਤੇ ਕਹੀ ਜਾਂਦਾ, ਨਹੀਂ ਨਹੀਂ ਰਹਿਣ ਦਿਓ ਰਹਿਣ ਦਿਓ। ਸੰਤ ਕਹਿੰਦੇ, ਜਿਵੇਂ ਇਹ ਕੰਬਲੀ ਲਾਹਤੀ ਹੈ ਨਾ, ਇਸ ਤਰ੍ਹਾਂ ਮਾਇਆ ਦਾ ਪ੍ਰਭਾਵ ਖਤਮ ਕੀਤਾ, ਲਗਾ ਨਹੀਂ ਕਿਸੇ ਚੀਜ਼ ਨਾਲ ਸਾਡਾ, ਇਹ ਸਰੀਰ ਵੀ ਮਾਇਆ ਅਤੇ ਮਾਇਆ ਦਾ ਸੁਭਾਅ ਮਾਇਆ ਦੇ ਵਿੱਚ ਰਹਿਣਾ, ਪਰ ਅੰਦਰ ਸਾਡੇ ਮਨ ਦੇ ਅੰਦਰ ਨਾ ਇਹ ਸਰੀਰ ਨਾਲ ਹੀ ਕੋਈ ਲਗਾ ਅਤੇ ਨਾ ਪਦਾਰਥਾਂ ਨਾਲ ਹੀ, ਸਤਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੋਈ, ਇਹ ਆਪਣੇ 'ਤੇ ਟੇਕ ਨੇ। ਮਾਇਆ ਦਾ ਪ੍ਰਭਾਵ ਕਿਸ ਤਰ੍ਹਾਂ ਦਾ ਹੁੰਦਾ? ਕਬੀਰ ਜੀ ਕੋਲ ਮਾਇਆ ਆਈ ਇੱਕ ਬੜੀ ਸੁੰਦਰ ਸਰੂਪ, ਸੱਜ ਵਿਆਹੀ ਜਿਵੇਂ ਰਾਣੀ ਹੋਏ, ਇਸ ਤਰ੍ਹਾਂ ਦੇ ਵਸਤਰ ਪਾਏ, ਅਤੇ ਕਬੀਰ ਜੀ ਨੂੰ ਆ ਕੇ ਕਿਹਾ ਇੱਕ ਦੋ ਸੇਵਕ ਵੀ ਨਾਲ, ਵੀ ਆਹ ਲਓ ਮੇਰੀ ਤਾਣੀ ਪਹਿਲਾਂ ਬੁਣ ਦਿਓ, 100 ਰੁਪਈਆ ਮੈਂ ਤੁਹਾਨੂੰ ਦਿੰਦਾ। ਕਬੀਰ ਜੀ ਕਹਿਣ ਲੱਗੇ, ਨਹੀਂ ਬੀਬੀ, ਜੋ ਪਹਿਲਾਂ ਦੇ ਕੇ ਗਿਆ ਉਹਦੀ ਪਹਿਲਾਂ ਬੁਣਾਂਗੇ, ਜੋ ਮਗਰੋਂ ਲਿਆ ਜਾਂ ਮਗਰੋਂ ਬੁਣਾਂਗੇ। ਤਾਂ ਉਸਨੇ ਫਿਰ ਹੋਰ ਪ੍ਰਭਾਵ ਵਿਖਾਉਣਾ ਚਾਹਿਆ, ਜਿਹੜੀ ਚੀਜ਼ ਨੂੰ ਹੱਥ ਲਾਏ ਉਹਨੂੰ ਸੋਨਾ ਬਣਾ ਦੇ, ਕੁਨਾਲੀ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੱਤੀ। ਤਾਂ ਕਬੀਰ ਜੀ ਪਛਾਣ ਗਏ ਵੀ ਇਹ ਤਾਂ ਮਾਇਆ, ਸਾਨੂੰ ਠੱਗਣ ਵਾਸਤੇ ਆਈ, ਅਧੀਨ ਕਰਨ ਆਈ। ਕਹਿਣ ਲੱਗੇ, ਕਮਾਲਿਆ ਛੁਰੀ ਲਿਆ ਜਰਾ, ਔਰ ਇਸ ਪ੍ਰਕਾਰ ਨਾਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਤਿੰਨਾਂ ਲੋਕਾਂ ਦੇ ਜੀਵ ਹੀ ਇਸ ਮਾਇਆ ਨੂੰ ਪਿਆਰ ਕਰਦੇ ਨੇ, ਪਰ ਰੱਬ ਦੇ ਸੰਤਾਂ ਨੇ ਵੈਰਨ ਸਮਝੀ ਹੋਈ ਹੈ। ਅਤੇ ਇੱਕ ਹੋਰ ਗੱਲ, ਇਸ ਠੱਗਣੀ ਮਾਇਆ ਨੇ ਸਾਰਾ ਸੰਸਾਰ ਠੱਗ ਲਿਆ, ਕਹੋ ਕਬੀਰ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠੱਗੀ। ਰੱਬ ਦਾ ਸੰਤ ਇਸ ਮਾਇਆ ਤੋਂ ਵੱਡਾ ਠੱਗ ਹੈ, ਜਿਸ ਨੇ ਸਾਰਾ ਜਗਤ ਠੱਗਿਆ ਉਹ ਰੱਬ ਦੇ ਸੰਤ ਨੇ ਮਾਇਆ ਠੱਗ ਲਈ, ਅਧੀਨ ਕਰ ਲਈਏ, ਦਾਸੀ ਬਣ ਕੇ ਪਿੱਛੇ ਭੱਜੀ ਫਿਰਦੀ। ਮਾਇਆ ਦਾਸੀ ਭਗਤਾਂ ਕੀ ਕਾਰ ਕੁਮਾਵੈ, ਚਰਣੀ ਲਾਗੈ ਤਾਂ ਮਹਿਲ ਪਾਵੈ। ਗਹੁ ਕਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦੇਈ ਤਬ ਉਹ ਚਰਣੀ ਆਏ। ਜਦੋਂ ਮਨ 'ਚੋਂ ਤਿਆਗ ਹੋ ਗਿਆ ਤਾਂ ਇਹ ਚਰਣੀ ਡਿੱਗੀ, ਦਾਸੀ ਬਣ ਗਈ। ਅਤੇ ਹੁਣ ਕੀ ਹੈ ਸਾਡੀ ਹਾਲਤ, ਅਸੀਂ ਇਹਦੇ ਮਗਰ ਭੱਜੇ ਫਿਰਦੇ ਹਾਂ, ਇਹ ਕਾਬੂ ਨਹੀਂ ਆਉਂਦੀ, ਅਤੇ ਨਾਲੇ ਸਾਨੂੰ ਮਗਰ ਲਾ ਕੇ ਭਜਾਈ ਫਿਰਦੀ। ਸੂਰਜ ਵੱਲ ਨੂੰ ਮੂੰਹ ਕਰਕੇ ਦੌੜੀਏ ਅਤੇ ਪਰਛਾਵਾਂ ਪਿੱਛੇ ਆਪਣੇ ਆਪ ਭੱਜਾ ਆਉਂਦਾ। ਸੂਰਜ ਵੱਲ ਨੂੰ ਕੰਢ ਹੋ ਜਾਏ, ਪਰਛਾਵਾਂ ਫੜਨ ਲੱਗੀਏ, ਨਾ ਤਾਂ ਪਰਛਾਵਾਂ ਹੱਥ ਆਉਂਦਾ ਅਤੇ ਨਾਲੇ ਸੂਰਜ ਵੱਲੋਂ ਬੇਮੁੱਖ ਹੋ ਜਾਈਦਾ, ਪ੍ਰਕਾਸ਼ ਤੋਂ ਵਾਂਝੇ ਹੋ ਜਾਈਦਾ। ਇਸ ਤਰ੍ਹਾਂ ਦੀ ਇਹ ਖੇਡ ਹੈ, ਪਰਮਾਤਮਾ ਵੱਲ ਨੂੰ ਕੋਈ ਤੁਰਿਆ ਮਨੋ ਤਨੋਂ ਅਤੇ ਮਾਇਆ ਵੀ ਪਿੱਛਾ ਲੱਗ ਚੱਲੀ ਮਾਇਆ, ਅਤੇ ਜੇ ਕੋਈ ਮਾਇਆ ਪਿੱਛੇ ਲੱਗ ਤੁਰਿਆ ਤਾਂ ਨਾ ਰਜਵੀ ਪ੍ਰਾਪਤ ਹੁੰਦੀ ਜਿੰਨੀ ਚਾਹੁੰਦਾ ਕੋਈ, ਤ੍ਰਿਸ਼ਨਾ ਤਾਂ ਬੁੱਝਦੀ ਨਹੀਂ, ਅਤੇ ਪਰਮਾਤਮਾ ਤੋਂ ਬੇਮੁੱਖ ਹੋ ਕੇ ਜੀਵਨ ਬਰਬਾਦ ਕਰ ਗਿਆ, ਵਿਅਰਥ ਗੁਆਲਿਆ ਇਹਦੇ ਪਿੱਛੇ ਲੱਗ ਕੇ। ਇਸ ਪ੍ਰਕਾਰ ਦੀ ਇਹ ਖੇਡ ਹੈ ਜਿਹਨੂੰ ਮਹਾਰਾਜ ਕਹਿ ਰਹੇ ਨੇ ਕਿ ਮਾਇਆ ਮਮਤਾ ਮੋਹਣੀ। ਇੱਕ ਸਤਿਗੁਰਾਂ ਦਾ ਬਚਨ ਹੈ ਕਿ ਇਹ ਮਾਇਆ ਕੈਸੀ ਹੈ, ਮਾਥੇ ਤ੍ਰਿਕੁੱਟੀ ਦ੍ਰਿਸ਼ਟ ਕਰੂਰ। ਇਸ ਮਾਇਆ ਦੇ ਮੱਥੇ 'ਤੇ ਤ੍ਰਿਕੁੱਟੀ ਹੈ, ਤ੍ਰਿਕੁੱਟੀ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਜੋਤਿਸ਼ ਵਾਲਿਆਂ ਨੇ ਦੱਸਿਆ ਵੀ ਮੱਥੇ 'ਤੇ ਤਿੰਨ ਵਲ ਪੈਂਦੇ ਹੋਣ, ਨਾ ਤਿੰਨ ਲਕੀਰਾਂ ਸਿੱਧੀਆਂ, ਅਤੇ ਮੂਹਰਲੇ ਦੋ ਦੰਦ ਚੌੜੇ ਅਤੇ ਦੰਦਾਂ ਦੇ ਵਿੱਚ ਵਿਰਲ ਹੋਏ, ਅਤੇ ਉਹ ਮਨੁੱਖ ਬਹੁਤ ਭਾਗਸ਼ਾਲੀ ਹੁੰਦਾ ਹੈ, ਉਹਨੂੰ ਪਦਾਰਥਾਂ ਦੀ ਕਮੀ ਨਹੀਂ ਆਉਂਦੀ। ਦੂਸਰੀ ਤ੍ਰਿਕੁੱਟੀ ਯੋਗੀਆਂ ਨੇ ਮੰਨੀ ਹੈ, ਇੜਾ ਪਿੰਗਲਾ ਅਤੇ ਸੁਖਮਨਾ ਤਿੰਨ ਨਾੜਾਂ ਦਾ ਸੰਗਮ ਹੈ ਸਾਡੇ ਮੱਥੇ 'ਚ, ਉਹ ਤ੍ਰਿਕੁੱਟੀ ਖੁੱਲ੍ਹ ਜਾਏ, ਉਹ ਵਿੰਨੀ ਜਾਏ ਅਤੇ ਉਸ ਤੋਂ ਅਗਲੇ ਪਾਸੇ ਦਸਮ ਦੁਆਰ ਹੈ। ਭਗਤ ਕਬੀਰ ਜੀ ਨੇ ਕਿਹਾ, ਤ੍ਰਿਕੁੱਟੀ ਛੁੱਟੈ ਦਸਵਾਂ ਦਰ ਖੁੱਲ੍ਹੈ ਤਾਂ ਮਨ ਖੀਵਾ ਪਾਈ। ਇਹ ਯੋਗੀਆਂ ਦੇ ਮੁਤਾਬਕ। ਅਤੇ ਇੱਕ ਤ੍ਰਿਕੁਟੀ ਹੈ, ਜਦੋਂ ਮਨੁੱਖ ਬਹੁਤ ਜ਼ਿਆਦਾ ਕਰੋਧਾਤੁਰ ਹੋਏ, ਗੁੱਸੇ 'ਚ ਆਇਆ ਹੋਏ, ਅਤੇ ਉਦੋਂ ਤਿੰਨ ਵਲਜੇ ਪੈਂਦੇ ਨੇ ਮੱਥੇ 'ਤੇ। ਉਹਦੀ ਉਹਦਾ ਜ਼ਿਕਰ ਕਰ ਰਹੇ ਨੇ ਹਜ਼ੂਰ ਕਿ ਇਹ ਮਾਇਆ ਦੇ ਮੱਥੇ 'ਤੇ ਤ੍ਰਿਕੁਟੀ ਹੈ, ਕ੍ਰੋਧ ਨਾਲ ਤਿੰਨ ਵਾਲੇ ਦੇ ਮੱਥੇ 'ਤੇ ਪਏ ਹੋਏ ਨੇ। ਇਹਦੀ ਦ੍ਰਿਸ਼ਟੀ ਬੜੀ ਕਰੂਰ ਯਾਨੀ ਕਿ ਭਿਆਨਕ ਹੈ, ਇਹਦੀ ਨਜ਼ਰ ਬੜੀ ਭਿਆਨਕ ਹੈ। ਜਿਸ ਜਗਤ ਨੂੰ ਇਹਨੇ ਪੈਦਾ ਕੀਤਾ ਆਪਣੇ ਪੈਦਾ ਕੀਤੇ ਜੀਆਂ ਵੱਲ ਹੀ, ਇਹ ਤਿਊੜੀ ਪਾ ਕੇ ਮੱਥੇ 'ਤੇ ਤਿਊੜੀ ਪਾ ਕੇ ਵੇਖ ਰਹੀ ਆ। ਬੋਲੇ ਕੌੜਾ ਜਿਹਾ ਕੀ ਫੂਡ, ਜਿਸ ਦੇ ਉੱਪਰ ਇਹਦਾ ਪ੍ਰਭਾਵ ਪੈਂਦਾ, ਉਹ ਮਨੁੱਖ ਮਿੱਠੇ ਬੋਲ ਨਹੀਂ ਬੋਲੇ। ਰੱਬ ਦੇ ਬੰਦਿਆਂ ਨੂੰ ਕੌੜੇ ਕਸੈਲੇ ਬਚਨ ਬੋਲਦਾ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਾਇਆ ਦੇ ਨਸ਼ੇ 'ਚ ਮਸਤਿਆ ਹੋਇਆ ਬੰਦਾ ਚੰਗੇ ਬੋਲ ਨਹੀਂ ਬੋਲਣੇ ਜਾਣਦਾ। ਇਸ ਪ੍ਰਕਾਰ ਮਰਨਾ ਚੀਤਨਾ ਉਹਨੂੰ ਮੌਤ ਭੁੱਲੀ ਹੁੰਦੀ ਆ। ਅਤੇ ਇਸ ਤਰ੍ਹਾਂ ਹੀ ਹਜ਼ੂਰ ਕਹਿੰਦੇ ਨੇ, ਮਾਥੈ ਤ੍ਰਿਕੁੱਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜਿਹੇ ਬਾਕੀ ਫੂਡ, ਸਦਾ ਭੁੱਖੀ ਫਿਰ ਜਾਨੈ ਦੂਰ। ਮਾਇਆ ਦਾ ਇਹ ਪ੍ਰਭਾਵ ਹੈ, ਜਿਹੜਾ ਇਹਦੇ ਅਧੀਨ ਹੋ ਗਿਆ ਉਹ ਸਦਾ ਭੁੱਖਾ ਹੀ ਰਹੇਗਾ, ਤ੍ਰਿਸ਼ਨਾਲੂ ਰਹੇਗਾ, ਅਤੇ ਫਿਰ ਪਰਮਾਤਮਾ ਨੂੰ ਦੂਰ ਜਾਣੇਗਾ। ਐਸੀ ਇਸਤਰੀ ਇੱਕ ਰਾਮ ਉਹ ਪਾਈ, ਉਹਨ ਸਭ ਜਗ ਖਾਇਆ, ਹਮ ਗੁਰ ਰਾਖੇ ਮੇਰੇ ਭਾਈ, ਪਾਏ ਠਗੌਲੀ ਸਭ ਜਗ ਜਿਉਹਿਆ। ਇਸ ਮਾਇਆ ਕੋਲ ਜਿਹੜਾ ਮੋਹ ਹੈ ਨਾ, ਉਹ ਹੈ ਠੱਗ ਬੂਟੀ, ਉਹ ਧੂੜ ਕੇ ਸੰਘਾ ਕੇ ਬੂਟੀ, ਅਤੇ ਇਹਨੇ ਜਗਤ ਨੂੰ ਬੇਹੋਸ਼ ਕਰ ਦਿੱਤਾ। ਪਾਏ ਠਗੌਲੀ ਸਭ ਜਗ ਜਿਉਹਿਆ, ਬ੍ਰਹਮਾ ਵਿਸ਼ਨ ਮਹਾ ਦਿਓ ਮੋਹਿਆ, ਵੱਡੇ ਵੱਡੇ ਮੋਹ ਛੱਡ। ਗੁਰਮੁਖ ਨਾਮ ਲੱਗੇ ਸੇ ਸੋਹਿਆ, ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਵਾਹਿਗੁਰੂ ਦੇ ਨਾਮ ਨਾਲ ਚਿੱਤ ਜੋੜ ਲਿਆ, ਉਹ ਇਸ ਮਾਇਆ ਦੇ ਪ੍ਰਭਾਵ ਤੋਂ ਬਚੇ ਅਤੇ ਸੋਭਾ ਪਾਈ, ਉਹਨਾਂ ਅਸਲ ਸੋਭਾ ਪਾਈ ਹੈ। ਔਰ ਵਰਤ ਨੇਮ ਕਰ ਥਾਕੇ ਪੁਨਃ ਚਰਨਾ, ਪੁੰਨ ਆਚਰਣ ਵਰਤ ਨੇਮ ਕਰ ਕਰ ਵੇਖ ਲਏ ਲੋਕਾਂ ਨੇ ਇਸ ਮਾਇਆ ਤੋਂ ਬਚਣ ਲਈ। ਤਟ ਤੀਰਥ ਭਵੇ ਸਭ ਧਰਨਾ, ਤੀਰਥਾਂ ਦੇ ਕਿਨਾਰਿਆਂ 'ਤੇ ਬੈਠੇ ਰਹੇ ਜਾ ਕੇ, ਧਰਤੀ ਗਾਹ ਛੱਡੀ ਇੱਕ ਥਾਂ ਰਹੇ ਅਤੇ ਪਕੜ ਹੋਵੇਗੀ, ਅਸੀਂ ਰੁਕਣਾ ਹੀ ਨਹੀਂ, ਤੁਰੇ ਹੀ ਫਿਰਨਾ। ਇਸ ਤਰ੍ਹਾਂ ਜੰਗਮ ਬਣ ਕੇ ਤੁਰਦੇ ਫਿਰਦੇ ਰਹੇ। ਵਰਤ ਨੇਮ ਕਰ ਥਾਕੇ ਪੁਨਹ ਚਰਨਾ, ਤਟ ਤੀਰਥ ਭਵੇ ਸਭ ਧਰਨਾ, ਪਰ ਬਚੇ ਨਹੀਂ ਸੇ ਉੱਭਰੇ ਜੇ ਸਤਿਗੁਰ ਕੀ ਸ਼ਰਨਾ। ਜਿਹੜੇ ਸਤਿਗੁਰੂ ਦੀ ਸ਼ਰਨ 'ਚ ਆਏ ਮਨੋ ਤਨੋ, ਉਹ ਇਸ ਮਾਇਆ ਤੋਂ ਬਚੇ। ਮਾਇਆ ਮੋਹੇ ਸਭੋ ਜਗ ਵੱਧ, ਮਾਇਆ ਦੇ ਮੂੰਹ 'ਚ ਸਾਰਾ ਜਗਤ ਹੀ ਬੰਨਿਆ ਹੋਇਆ। ਹਉਮੈ ਪਚੈ ਮਨਮੁਖ ਮੂੰਹ ਰਾਖਾ, ਗੁਰ ਨਾਨਕ ਬਾਂਹ ਪਕੜ ਹਮ ਰਾਖਾ। ਆਪਣੇ 'ਤੇ ਟੇਕ ਨਹੀਂ, ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸਾਡੀ ਬਿਰਤੀ ਬਾਂਹ ਪਕੜ ਕੇ ਸਾਨੂੰ ਇਸ ਮਾਇਆ 'ਚੋਂ ਕੱਢ ਲਿਆ, ਬਚਾ ਲਿਆ, ਰੱਖ ਲਿਆ, ਨਹੀਂ ਤਾਂ ਸਾਰੇ ਮਾਰੇ ਜਾਂਦੇ। ਹਜ਼ੂਰ ਕਹਿੰਦੇ ਨੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਕਿਉਂ ਖਾਧਾ ਜਗਤ ਨੂੰ? ਕਿਉਂਕਿ ਮਨਮੁਖ ਖਾਧੇ, ਮਨ ਦੇ ਪਿੱਛੇ ਲੱਗ ਗਏ ਲੋਕ, ਜੋ ਮਨ ਕਹਿੰਦਾ ਉਹ ਕਰਨਾ ਸੀ। ਮਨ ਨਹੀਂ ਮੰਨਦਾ ਜੀ, ਮਨ ਨਹੀਂ ਮੰਨਦਾ, ਅਤੇ ਮਨ ਤਾਂ ਮੰਨਦਾ ਹੀ ਨਹੀਂ, ਕਈ ਜਨਮਾਂ ਦਾ ਨਹੀਂ ਮੰਨਿਆ ਕਿ ਕਿੱਥੇ ਮਨ ਜਾਣਾ। ਇਹ ਤਾਂ ਗੁਰੂ ਦੇ ਉਪਦੇਸ਼ ਰਾਹੀਂ ਮਨ ਨੂੰ ਮਨਾਉਣਾ ਪੈਣਾ। ਭੱਟ ਚਾਂਦ ਜੀ ਕਹਿੰਦੇ ਨੇ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚਿਆ ਬੁਰਿਆਈਆਂ ਗੁਰ ਸ਼ਬਦੀ ਏ ਮਨ ਹੋੜੀਏ। ਮਨ ਦਾ ਸੁਭਾਅ ਐਸਾ ਬਣਿਆ ਹੋਇਆ ਪਿਛਲੇ ਜਨਮਾਂ ਦੇ ਸੰਸਕਾਰਾਂ ਮੁਤਾਬਕ, ਇਹ ਬੁਰਿਆਈਆਂ ਹੀ ਲੋਚਦਾ, ਪਰ ਗੁਰੂ ਦੇ ਸ਼ਬਦ ਰਾਹੀਂ ਇਹਨੂੰ ਹੋੜਨਾ ਵਰਜਣਾ, ਇਹਦਾ ਨਾਮ ਹੀ ਸਿੱਖੀ ਹੈ। ਗੁਰਮੁਖ ਉੱਭਰੇ, ਜੋ ਗੁਰਾਂ ਦੇ ਅਨੁਸਾਰੀ ਹੋ ਗਏ ਉਹ ਇਸ ਮਾਇਆ ਤੋਂ ਉੱਭਰੇ ਬਚ ਗਏ। ਉਹ ਕੌਣ ਹਨ? ਜਿਨ੍ਹੇ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਵਾਹਿਗੁਰੂ ਸੱਚੇ ਪਰਮਾਤਮਾ ਦੇ ਨਾਮ ਨਾਲ ਆਪਣਾ ਚਿੱਤ ਲਾਇਆ ਹੈ। ਪਰ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ, ਜਿਹਦੇ ਚਿੱਤ ਵਿੱਚ ਨਾਰਾਇਣ ਹੈ, ਮਾਇਆ ਨਹੀਂ ਵਸੀ, ਉਹ ਕਰੋੜਾਂ 'ਚੋਂ ਗੁਜ਼ਰਦਾ। ਅਸੀਂ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਰ ਲੈਂਦੇ ਹਾਂ, ਪਰ ਚਿੱਤ ਵਿੱਚ ਤਾਂ ਮਾਇਆ ਹੀ ਵਸੀ ਹੋਈ ਹੈ। ਇਸ ਤਰ੍ਹਾਂ ਜਿਨ੍ਹਾਂ ਦੇ ਚਿੱਤ ਵਿੱਚ ਪਰਮਾਤਮਾ ਵਸਿਆ ਹੋਇਆ ਉੱਥੇ ਪ੍ਰਭਾਵ ਨਹੀਂ ਪਾ ਸਕਦੀ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਗੁਰਮੁਖ ਜਨਾਂ ਦੀ ਐਸੀ ਦ੍ਰਿਸ਼ਟੀ ਹੈ, ਉਹਨਾਂ ਨੂੰ ਪਤਾ ਲੱਗ ਗਿਆ ਕਿ ਨਾਮ ਤੋਂ ਬਗੈਰ ਸਾਰਾ ਜਗਤ ਕਮਲਾ ਹੋਇਆ ਫਿਰਦਾ, ਬੌਰਾ ਹੋਇਆ ਫਿਰਦਾ, ਝੱਲਾ ਹੋਇਆ ਫਿਰਦਾ, ਪਾਗਲ ਹੋਇਆ ਫਿਰਦਾ। ਹਾਏ ਮਾਇਆ, ਹਾਏ ਮਾਇਆ, ਇਹ ਪਾਗਲਪਣ ਹੈ। ਜੋ ਨਾਸਵੰਤ ਚੀਜ਼ ਹੈ, ਜਿਹਦਾ ਪਤਾ ਹੀ ਨਹੀਂ ਕਿਹੜੇ ਵੇਲੇ ਸਾਥ ਛੱਡ ਜਾਏ, ਉਹ ਸੱਚੀ ਕਿਵੇਂ ਹੋਈ? ਅਤੇ ਉਹਦੇ ਨਾਲ ਲਗਾ ਕਾਹਦਾ? ਮੂਰਖਪਣਾ ਹੀ ਹੈ ਨਾ। ਇਹ ਸਰੀਰ ਦਾ ਹੀ ਭਰੋਸਾ ਨਹੀਂ, ਅਗਲਾ ਸਾਹ ਰੁਕ ਗਿਆ ਅਤੇ ਹੁਣੇ ਖਾਕ 'ਚ ਮਿਲ ਜਾਣਾ ਮਿੱਟੀ, ਅਤੇ ਫਿਰ ਇਹਦੇ ਨਾਲ ਸੰਬੰਧਿਤ ਬਾਕੀ ਪਦਾਰਥ ਕਿਵੇਂ ਮਹਾਨ ਹੋਏ? ਕੁਛ ਵੀ ਨਹੀਂ ਹੈ, ਪਰਮਾਤਮਾ ਦੇ ਨਾਮ ਤੋਂ ਬਗੈਰ ਤਾਂ ਕੁਛ ਵੀ ਨਹੀਂ, ਤੁੱਛ ਹੀ ਹੈ ਸਾਰਾ ਕੁਛ। ਇਸ ਪ੍ਰਕਾਰ ਗੁਰਮੁਖਾਂ ਦੀ ਦ੍ਰਿਸ਼ਟੀ ਐਡੀ ਮਹਾਨ ਬਰਾਗ ਵਾਲੀ ਕਿ ਉਹਨਾਂ ਨੂੰ ਇਹ ਜਗਤ ਕਮਲਾ ਹੋਇਆ ਨਜ਼ਰੀ ਆਉਂਦਾ, ਪਰ ਲੋਕ ਭਗਤਾਂ ਨੂੰ ਬੌਰਾ ਕਹਿੰਦੇ। ਲੋਕ ਕਹਿ ਕਬੀਰ ਬੌਰਾਨਾ, ਲੋਕ ਤਾਂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਕਾਲੂ ਦਾ ਪੁੱਤ ਨਾਨਕ ਕੁਰਾਈਆ ਕੁਰਾਈਆ, ਭੈੜੇ ਰਾਹ 'ਤੇ ਚੱਲ ਪਿਆ। ਇਸ ਪ੍ਰਕਾਰ ਆਪਣੇ ਪਿਓ ਵਾਂਗੂ ਪਟਵਾਰੀ ਬਣਦਾ, ਕੋਈ ਤਹਿਸੀਲਦਾਰ ਬਣਦਾ, ਮਾਇਆ ਇਕੱਠੀ ਕਰਦਾ, ਜਾਇਦਾਦ ਵਧਾਉਂਦਾ, ਅਤੇ ਫਿਰ ਸਿਆਣਾ ਸੀ ਨਾ ਲੋਕਾਂ ਦੀ ਨਜ਼ਰ ਵਿੱਚ। ਤਾਂ ਇਹ ਗੱਲ ਹੈ, ਲੋਕਾਂ ਨੇ ਭਗਤਾਂ ਨੂੰ ਬੰਦਗੀ ਵਾਲਿਆਂ ਨੂੰ ਕਮਲੇ ਕਿਹਾ। ਇੱਕ ਬਚਨ ਮੈਨੂੰ ਯਾਦ ਆਇਆ, ਸਾਡੇ ਪੰਥ ਵਿੱਚ ਮਹਾਤਮਾ ਹੋਏ ਨੇ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਵਾਲੇ, ਸੰਤ ਕਰਮ ਸਿੰਘ ਤੋਂ ਬਾਅਦ ਉਹਨਾਂ ਦੇ ਕੋਲ ਇੱਕ ਪਰਿਵਾਰ ਆਉਂਦਾ ਸੀ, ਅਤੇ ਉਹ ਪਤੀ ਸਤੀ ਦੋਵੇਂ ਹੀ ਉਹਨਾਂ ਦੇ ਘਰ ਬੱਚਿਆ ਨਹੀਂ ਸੀ, ਅਤੇ ਉਹ ਕਿਹਾ ਕਰਨ ਵੀ ਮਹਾਂਪੁਰਸ਼ੋ ਕੋ ਦਇਆ ਮਾਇਆ ਕਰੋ। ਅਤੇ ਇੱਕ ਦਿਨ ਉਹਨਾਂ ਦੀ ਸਿਫਤ ਬੜੀ ਕਰਨ, ਉਹ ਦੋਵੇਂ ਪਤੀ ਪਤਨੀ ਵੀ, ਮਹਾਂਪੁਰਸ਼ੋ ਤੁਸੀਂ ਧੰਨ ਹੋ, ਦੁਨੀਆਂ ਦਾ ਭਲਾ ਕਰਤਾ ਇਹਨਾਂ। ਤਾਂ ਇੰਝ ਕਰਦਿਆਂ ਕਰਦਿਆਂ ਉਹ ਮਹਾਂਪੁਰਸ਼ ਕਹਿਣ ਲੱਗੇ ਵੀ ਸਾਡੇ ਘਰ ਦੇ ਤਾਂ ਸਾਨੂੰ ਗਾਲਾਂ ਕੱਢ ਦੇਣ, ਵੀ ਇਹ ਆਇਆ ਸੋ ਸਾਡੇ ਘਰ ਕਿਉਂ ਜੰਮ ਪਿਆ, ਸਾਡੇ ਕੰਮ ਦਾ ਨਹੀਂ। ਕਹਿਣ ਲੱਗੇ ਨਾ ਜੀ, ਤੁਹਾਡੇ ਵਰਗੇ ਤਾਂ ਘਰ ਘਰ ਜੰਮਣ। ਤਾਂ ਸੰਤ ਕਹਿਣ ਲੱਗੇ ਫਿਰ ਇੱਕ ਤੁਹਾਡੇ ਘਰ ਵੀ ਆ ਰਿਹਾ ਹੁਣ, ਅਤੇ ਫਿਰ ਬਾਅਦ 'ਚ ਤੁਹਾਨੂੰ ਪੁੱਛਾਂਗੇ ਭਲਾ ਵੀ ਕਿਵੇਂ ਆ। ਉਹ ਹੋਏ ਬਾਬਾ ਮਹਾਰਾਜ ਸਿੰਘ, ਅੰਗਰੇਜ਼ਾਂ ਨੂੰ ਹਿੰਦੁਸਤਾਨ 'ਚੋਂ ਕੱਢਣ ਦਾ ਜਿਹੜਾ ਸੰਗਰਾਮ ਸੀ, ਉਹਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਨੇ ਸਿੰਘਾਪੁਰ ਜੇਲ੍ਹ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਉਹ ਬਾਬਾ ਮਹਾਰਾਜ ਸਿੰਘ ਹੋਏ, ਅਤੇ ਉਹ ਫਿਰ ਪਿਛਲੇ ਸੰਸਕਾਰ ਸੀ, ਉਹ ਘਰ ਨਾ ਰਹਿਣ, ਸਾਧੂਆਂ ਸੰਤਾਂ ਦੀ ਸੰਗਤ ਵਿੱਚ ਪੰਥ ਦੀ ਸੇਵਾ 'ਚ ਭਗੌੜੇ ਵੀ ਰਹੇ ਕਾਫੀ ਸਮਾਂ। ਅਤੇ ਉਹ ਪਤੀ ਪਤਨੀ ਫਿਰ ਉਹਨਾਂ ਕੋਲ ਆਏ ਤਾਂ ਕਹਿੰਦੇ ਕਿਵੇਂ ਭਾਈ, ਖੁਸ਼ ਹੋ, ਤੁਹਾਨੂੰ ਔਲਾਦ ਚਾਹੀਦੀ ਸੀ, ਪੁੱਤਰ ਮਿਲ ਗਿਆ। ਕਹਿਣ ਲੱਗੇ ਜੀ ਮਿਲਿਆ ਤਾਂ ਹੈ, ਪਰ ਸਾਡੇ ਕੰਮ ਦਾ ਨਹੀਂ, ਉਹ ਤਾਂ ਘਰ ਹੀ ਨਹੀਂ ਵੜਦਾ। ਇਸ ਪ੍ਰਕਾਰ ਅਸੀਂ ਚਾਹੁੰਦੇ ਹਾਂ ਵੀ ਸਾਧੂ ਸੰਤ ਹੋਏ, ਉਹਦੇ ਕੋਲੋਂ ਜਾ ਕੇ ਕੁਛ ਮੰਗਿਆ ਕਰੀਏ ਅਤੇ ਮਿਲ ਜਾ ਕਰੇ, ਪਰ ਸਾਧੂ ਸੰਤ ਪੁੱਤ ਸਾਡੇ ਘਰ ਨਹੀਂ ਜੰਮਣਾ ਚਾਹੀਦਾ, ਸਾਡੇ ਸ਼ਰੀਕਾਂ ਦੇ ਘਰ ਜੰਮਣਾ ਚਾਹੀਦਾ, ਕੋਈ ਬੰਦਗੀ ਕਰਨ ਵਾਲਾ ਸਾਡੇ ਘਰ ਨਹੀਂ। ਇਹ ਸਾਡੀ ਸੰਸਾਰੀਆਂ ਦੀ ਐਸੀ ਹਾਲਤ ਹੈ। ਅਸੀਂ ਉਸ ਵਿਅਕਤੀ ਨੂੰ ਕਮਲਾ ਚਮਲਾ ਕਹਾਂਗੇ, ਜਿਵੇਂ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲੇ ਦੀ ਮਾਂ ਨੇ ਕਿਹਾ ਸੀ ਵੀ ਤੂੰ ਨਿਕੰਮਾ ਹੀ ਨਿਕਲਿਆ, 1857 ਦੇ ਗਦਰ ਵੇਲੇ ਇਹਨਾਂ ਫੌਜੀਆਂ ਨੇ ਘਰ ਭਰ ਲਏ, ਤੂੰ ਲਿਆਇਆ ਕੁਛ ਨਹੀਂ। ਜਿੱਤ 'ਚ ਐਡਾ ਬਰਾਗ ਹੋਇਆ, ਕਹਿੰਦੇ ਜਨਮ ਦੇਣ ਵਾਲੀ ਮਾਂ ਵੀ ਮੈਨੂੰ ਜਿਉਂਦਾ ਵੇਖ ਕੇ ਖੁਸ਼ ਨਹੀਂ ਹੋਈ, ਇੰਨੀ ਕਤਲੇਆਮ ਹੋਈ ਦਿੱਲੀ 'ਚ, ਮੇਰਾ ਜੀਵਨ ਬਚ ਗਿਆ, ਮੇਰਾ ਸਰੀਰ ਬਚ ਗਿਆ, ਅਤੇ ਮਾਂ ਪ੍ਰਸੰਨ ਨਹੀਂ ਹੋਈ, ਲੁੱਟਦਾ ਮਾਲ ਚਾਹੁੰਦੀ ਹੈ, ਵੀ ਲੁੱਟਦਾ ਮਾਲ ਲਿਆਉਣਾ ਸੀ, ਐਵੇਂ ਹੱਥ ਲਮਕਾਉਂਦਾ ਆ ਗਿਆ। ਚਿੱਤ 'ਚ ਬਰਾਗ ਹੋ ਗਿਆ, ਕਹਿਣ ਲੱਗੇ ਹੁਣ ਸਾਰਾ ਜੀਵਨ ਸਿਮਰਨ ਵਿੱਚ ਹੀ ਗੁਜ਼ਾਰਨਾ, ਇੱਥੇ ਦੁਨੀਆਂ 'ਤੇ ਕਰਮ ਸਿੰਘਾ ਤੇਰਾ ਕੋਈ ਨਹੀਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਧੰਦਾ ਕਰਦਿਆਂ ਨੇਫਲ ਜਨਮ ਗਵਾਇਆ, ਕਿਉਂ ਜਗਤ ਨੂੰ ਕਮਲਾ ਕਿਹਾ ਰੱਬ ਦੇ ਪਿਆਰਿਆਂ ਨੇ? ਕਹਿੰਦੇ ਧੰਦਾ ਕਜੀਆ ਜੰਜਾਲ, ਇਹਦੇ 'ਚ ਫਸਿਆ ਹੋਇਆ ਸਾਰਾ ਮਨੁੱਖਾ ਜਨਮ ਨਿਸਫਲ, ਜਿਹਨੂੰ ਫਲ ਲੱਗਣਾ ਸੀ ਬ੍ਰਹਮ ਗਿਆਨ ਦਾ, ਇਹ ਫਲ ਪ੍ਰਾਪਤ ਕਰਨ ਲਈ ਮਨੁੱਖਾ ਦੇਹੀ ਸੀ, ਅਤੇ ਇੱਥੇ ਫਲ ਨਹੀਂ ਲੱਗਾ, ਨਿਸਫਲ ਜਨਮ ਗਵਾ ਲਿਆ, ਇਸ ਪਾਸੇ ਤੁਰਿਆ ਹੀ ਨਹੀਂ। ਸੁਖਦਾਤਾ ਮਨ ਨਾ ਵਸਾਇਆ, ਸੁਖਾਂ ਦੇ ਦਾਤੇ ਪਰਮਾਤਮਾ ਨੂੰ ਆਪਣੇ ਮਨ ਵਿੱਚ ਭੂਰਾ ਜਿੰਨਾ ਵੀ ਨਹੀਂ ਵਸਾਇਆ, ਕਦੇ ਚੇਤਾ ਹੀ ਨਹੀਂ ਕੀਤਾ। ਨਾਨਕ ਨਾਮ ਤਿਨ੍ਹਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਇਹ ਨਾਮ ਦੀ ਦਾਤ ਉਹਨਾਂ ਨੂੰ ਮਿਲੀ ਜਿਨ੍ਹਾਂ ਦੇ ਪਿਛਲੇ ਜਨਮਾਂ ਦੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਨੇ ਧੁਰੋਂ ਹੀ ਉਹਨਾਂ ਦੇ ਮਸਤਕ 'ਤੇ ਲੇਖ ਲਿਖ ਕੇ ਪਾਇਆ ਹੋਇਆ ਸੀ, ਭਾਵ ਕਿ ਵੱਡਿਆਂ ਭਾਗਾਂ ਵਾਲਿਆਂ ਨੂੰ ਇਹ ਦਾਤ ਮਿਲੀ। ਮਹੱਲਾ ਤੀਜਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ। ਘਰ ਜਾਣੀ ਹਿਰਦੇ ਦੇ ਅੰਦਰ ਹੀ ਪਰਮਾਤਮਾ ਦਾ ਨਾਮ ਅੰਤਰ ਖੂਹਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਿਹਾਰੀ। ਕਈ ਸੱਜਣ ਜਿਹੜੇ ਅੰਮ੍ਰਿਤ ਛਕਣ ਤੋਂ, ਖੰਡੇ ਦੀ ਪੌੜ ਲੈਣ ਤੋਂ ਕੰਨੀ ਕਤਰਾਉਂਦੇ ਨੇ, ਉਹਨਾਂ ਕੋਲ ਇਹ ਬਹਾਨਾ ਇੱਕ ਢਕੌਂਸਲਾ ਹੈ। ਵੇਖੋ ਮਹਾਰਾਜ ਦੀ ਬਾਣੀ 'ਚ ਲਿਖਿਆ, ਨਾਨਕ ਅੰਮ੍ਰਿਤ ਮਨੈ ਮਾਹੇ, ਅੰਮ੍ਰਿਤ ਹਿਰਦੇ ਅੰਦਰ ਹੀ ਆ, ਪਰ ਨਾਲ ਬਚਨ ਹੈ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਆ ਗੁਰਪ੍ਰਸਾਦ। ਗੁਰੂ ਦੀ ਕਿਰਪਾ ਤੋਂ ਬਗੈਰ ਉਹ ਪ੍ਰਾਪਤ ਨਹੀਂ ਹੋਣਾ, ਹੈ ਤਾਂ ਅੰਦਰ ਖੂਹ ਭਰਿਆ ਹੋਇਆ ਅੰਮ੍ਰਿਤ ਦਾ। ਹਜ਼ੂਰ ਕਹਿੰਦਾ ਗੁਰੂ ਦੇ ਸ਼ਬਦ ਰਾਹੀਂ ਸ਼ਬਦੇ ਕਾਢ ਪੀਏ ਪਨਿਹਾਰੀ, ਘਰ ਵਿੱਚ ਹੀ ਅੰਮ੍ਰਿਤ ਹੈ, ਪਰ ਮਨਮੁੱਖਾਂ ਨੇ ਜੋ ਮਨ ਦੇ ਪਿੱਛੇ ਲੱਗਣ ਵਾਲੇ ਉਹਨਾਂ ਨੂੰ ਸਵਾਦ ਨਹੀਂ ਪ੍ਰਾਪਤ ਹੋਇਆ। ਜਿਉਂ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਭੁਲਾਇਆ, ਜਿਵੇਂ ਕਸਤੂਰੀ ਹਿਰਨ ਦੀ ਨਾਪੀ 'ਚ, ਇੱਥੇ ਨਾਭੀ 'ਚ ਪੈਦਾ ਹੋਇਆ ਨਾਪਾ ਕਸਤੂਰੀ ਦਾ, ਪਰ ਉਹਨੂੰ ਪਤਾ ਨਹੀਂ ਲੱਗਾ। ਉਹ ਭਰਮ ਦਾ ਭੁਲਾਇਆ ਹੋਇਆ ਭਟਕਦਾ ਫਿਰਦਾ ਰਿਹਾ ਅਤੇ ਅਗਲਿਆਂ ਮਾਰ ਲਿਆ, ਸ਼ਿਕਾਰੀਆਂ ਨੇ ਪੇਟ ਚੀਰ ਕੇ ਕਸਤੂਰੀ ਕੱਢ ਲਈ, ਉਹਦੇ ਕੰਮ ਨਹੀਂ ਆਏ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਇਸੇ ਤਰ੍ਹਾਂ ਇਹਦੇ ਅੰਦਰ ਜਿਹੜਾ ਅੰਮ੍ਰਿਤਾਂ ਨੂੰ ਛੱਡ ਕੇ ਇਹ ਬਿਖ ਜ਼ਹਿਰ ਵਿਸ਼ੇ ਇਕੱਠੇ ਕਰਦਾ ਮਰ ਗਿਆ। ਕਰਤਾ ਆਪ ਖੁਆਇਆ, ਕਰਮ ਮਾੜੇ ਸੀ ਇਸ ਕਰਕੇ ਮਾਨੋ ਕਰਤੇ ਨੇ ਆਪ ਹੀ ਖੁੰਝਾ ਦਿੱਤਾ, ਭੁਲਾ ਦਿੱਤਾ, ਕੁਰਾਏ ਪਾ ਦਿੱਤਾ। ਗੁਰਮੁਖ ਵਿਰਲੇ ਸੋਝੀ ਪਈ ਤਿੰਨ ਅੰਦਰ ਬ੍ਰਹਮ ਦਿਖਾਇਆ। ਵਿਰਲੇ ਟਾਵੇਂ ਗੁਰੂ ਦੇ ਅਨੁਸਾਰੀ ਹੋਣ ਵਾਲੇ ਗੁਰਮੁਖ, ਉਹਨਾਂ ਨੂੰ ਐਸੀ ਸੋਝੀ ਪ੍ਰਾਪਤ ਹੋਈ ਤਾਂ ਉਹਨਾਂ ਦੇ ਅੰਦਰ ਹੀ ਸਤਿਗੁਰਾਂ ਨੇ ਬ੍ਰਹਮ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਜਿਨ੍ਹਾਂ ਨੂੰ ਰਸਨਾ ਨਾਲ ਜਪਦਿਆਂ ਪਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ, ਉਹਨਾਂ ਦਾ ਤਨ ਅਤੇ ਮਨ ਵੀ ਸੀਤਲ ਠੰਡੇ ਠਾਰ ਹੋ ਗਏ। ਔਰ ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਸ਼ਬਦੇ ਹੀ ਨਾਂ ਉਪਜਿਆ, ਸ਼ਬਦੇ ਮੇਲ ਮਿਲਾਇਆ। ਗੁਰੂ ਦੇ ਸ਼ਬਦ ਦੁਆਰਾ ਹੀ ਅੰਦਰਲਾ ਨਾਮ ਪ੍ਰਗਟ ਹੁੰਦਾ ਹੈ। ਸ਼ਬਦ ਦੁਆਰਾ ਹੀ ਬ੍ਰਹਮ ਗੁਰੂ ਨਾਲ ਮੇਲ ਕੇ, ਨਾਮ ਵਿੱਚ ਮੇਲ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਬਿਨ ਸ਼ਬਦ ਹੈ ਸਭ ਜਗ ਬਹੁਰਾਨਾ, ਬਿਰਥਾ ਜਨਮ ਗਵਾਇਆ। ਗੁਰੂ ਦੇ ਸ਼ਬਦ ਤੋਂ ਬਗੈਰ ਸਾਰਾ ਜਗਤ ਬਹੁਰਾ ਝੱਲਾ ਪਾਗਲ ਹੈ, ਕਿਉਂਕਿ ਮਨੁੱਖਾ ਜਨਮ ਬੜੀ ਦੁਰਲੱਭ ਵਸਤੂ ਸੀ ਜਿਸ ਨੂੰ ਕਿ ਵਿਅਰਥ ਗਵਾ ਲਿਆ। ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਆਤਮਿਕ ਮੌਤ ਤੋਂ ਰਹਿਤ ਕਰਨ ਵਾਲਾ ਇੱਕ ਗੁਰੂ ਦਾ ਸ਼ਬਦ ਹੈ, ਵਾਹਿਗੁਰੂ ਦਾ ਨਾਮ ਹੈ। ਸ਼ਬਦ ਬ੍ਰਹਮ ਪਰਮਾਤਮਾ ਹੈ ਜੋ ਮੌਤ ਤੋਂ ਰਹਿਤ ਹੈ ਅਤੇ ਮੌਤ ਤੋਂ ਰਹਿਤ ਕਰਨ ਵਾਲਾ, ਉਸ ਦੀ ਪ੍ਰਾਪਤੀ ਗੁਰਮੁਖ ਜਨਾਂ ਨੇ ਕੀਤੀ ਹੈ। ਪੌੜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ, ਸੋ ਹਰ ਪੁਰਖ ਅਗੰਮ ਹੈ ਕਉ ਕਿਤ ਵਿਦ ਪਾਈ ਹੈ। ਕਹਿੰਦੇ ਉਹ ਹਰੀ ਪੁਰਖ ਪੂਰਨ ਅਗੰਮ, ਮਨ ਦੀ ਗਮਤਾ ਤੋਂ ਪਰੇ ਹੈ ਪਹੁੰਚ ਤੋਂ, ਦੱਸੋ ਫਿਰ ਕਿਸ ਵਿਧੀ ਨਾਲ ਪ੍ਰਾਪਤ ਹੋਏ? ਇਹ ਸਵਾਲ ਉੱਠਦਾ ਤਾਂ ਹਜ਼ੂਰ ਕਹਿੰਦੇ ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਨਾ ਉਹਦਾ ਕੋਈ ਆਕਾਰ, ਨਾ ਮਸ਼ਕਸ਼ ਰੇਖਾ, ਨਾ ਨਜ਼ਰੀ ਆਉਂਦਾ ਦ੍ਰਿਸ਼ਟੀ ਵਿੱਚ, ਤਾਂ ਕਿਤੇ ਆਉਂਦਾ ਨਹੀਂ। ਕਹਿੰਦੇ ਰੱਬ ਹੈ ਤਾਂ ਵਿਖਾਓ, ਨਾਸਤਕ ਕਹਿੰਦੇ ਨੇ, ਅਤੇ ਦੱਸੋ ਫਿਰ ਜਨੋ ਕਿਸ ਤਰ੍ਹਾਂ ਉਹਦਾ ਧਿਆਨ ਧਰੀਏ। ਨਿਰੰਕਾਰ ਨਿਰੰਜਨ ਹਰਗਮ, ਮਾਇਕੀ ਆਕਾਰ ਤੋਂ ਰਹਿਤ, ਜਿਹੜਾ ਆਕਾਰ ਅੱਖਾਂ ਨਾਲ ਦਿਸ ਸਕੇ ਇਹੋ ਜਿਹਾ ਰੱਬ ਦਾ ਆਕਾਰ ਨਹੀਂ ਕੋਈ। ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ, ਹਰ ਅਗਮ ਹਰੀ ਪਰਮਾਤਮਾ, ਗਵਾਂ ਤੋਂ ਰਹਿਤ, ਝੋਰਿਆਂ ਤੋਂ ਰਹਿਤ ਅਤੇ ਗਮਤਾ ਪਹੁੰਚ ਤੋਂ ਰਹਿਤ। ਨਾ ਮਨ ਕਰਕੇ ਪਹੁੰਚਿਆ ਜਾਂਦਾ, ਨਾ ਇੰਦਰਿਆਂ ਕਰਕੇ ਪਹੁੰਚਿਆ ਜਾਂਦਾ, ਨਾ ਅੱਖਾਂ ਉਦੋਂ ਤੱਕ ਪਹੁੰਚ ਸਕਦੀਆਂ। ਉਹ ਕਿੱਥੇ ਕੁ ਬੈਠਾ ਹੈ, ਏਡੀ ਲਿਮਿਟ ਅੱਖਾਂ ਦੀ ਹੈ ਨਹੀਂ ਨਜ਼ਰ ਦੀ। ਨਾ ਕੰਨਾਂ ਨਾਲ ਸੁਣ ਕੇ, ਨਾ ਜ਼ਬਾਨ ਤੋਂ ਬੋਲ ਬੋਲ ਕੇ ਕੋਈ ਅੰਤ ਪਾਇਆ ਜਾਂਦਾ ਹੈ। ਕਹਿੰਦੇ ਫਿਰ ਦੱਸੋ ਕਿਆ ਕਹਿ ਗੁਣ ਗਾਈਏ, ਕੀ ਕਹਿ ਕਹਿ ਕੇ ਪਰਮਾਤਮਾ ਦੇ ਗੁਣ ਗਾਈਏ, ਜਿਹਦੇ ਬਾਰੇ ਪਤਾ ਹੀ ਕੁਛ ਨਹੀਂ ਲੱਗਦਾ। ਤਾਂ ਹਜ਼ੂਰ ਕਹਿੰਦੇ ਨੇ ਇਹਦਾ ਜਵਾਬ ਇਹ ਹੈ ਪ੍ਰਸ਼ਨਾਂ ਦਾ, ਜਿਸ ਆਪ ਬੁਝਾਏ ਆ, ਜਿਸ ਨੂੰ ਆਪਣੇ ਸਰੂਪ ਬਾਰੇ ਵਾਹਿਗੁਰੂ ਆਪ ਸੋਝੀ ਬਖਸ਼ਦੇ, ਬੁਝਾ ਦੇ, ਸੋ ਹਰ ਮਾਰਗ ਪਾਈਆ, ਉਹੀ ਹਰੀ ਦੀ ਪ੍ਰਾਪਤੀ ਵਾਲੇ ਮਾਰਗ ਨੂੰ ਪ੍ਰਾਪਤ ਕਰਦੇ ਨੇ। ਗੁਰਪੂਰਾ ਵੇਖਾ ਲਿਆ, ਗੁਰ ਸੇਵਾ ਪਾਈ ਹੈ। ਅਸੀਂ ਤੱਤ ਇਹ ਕੱਢਦੇ ਹਾਂ ਕਿ ਸਾਨੂੰ ਪੂਰੇ ਗੁਰੂ ਨੇ ਬ੍ਰਹਮ ਵਿਖਾਇਆ ਹੈ ਅਤੇ ਸਾਡਾ ਇਹ ਕਿਸੇ ਨੇ ਲਾਭ ਲੈਣਾ ਸਾਡੇ ਤੋਂ, ਅਤੇ ਦੱਸੋ ਤਾਂ ਅਸੀਂ ਦੱਸਾਂਗੇ ਗੁਰ ਸੇਵਾ ਪਾਈ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਾਂ ਦੀ ਸੇਵਾ ਕਰੀਦੀ ਆ ਅਤੇ ਫਿਰ ਸਤਿਗੁਰੂ ਦੀ ਪ੍ਰਸੰਨਤਾ ਮਿਲਦੀ ਆ, ਤਾਂ ਪੂਰਾ ਗੁਰੂ ਫਿਰ ਵਿਖਾ ਸਕਦਾ ਬ੍ਰਹਮ ਨੂੰ। ਅਧੂਰਾ ਗੁਰੂ ਜਿਹਦੇ ਪਾਸ ਆਪਣੇ ਕੋਲ ਗਿਆਨ ਨਹੀਂ, ਜੋ ਆਪ ਡੁੱਬ ਗਿਆ ਕਿਸੇ ਨੂੰ ਉਹਨੇ ਕੀ ਤਾਰਨਾ, ਜੋ ਡੁੱਬੰਦੇ ਆਪ ਸੋ ਤਰਾਏ ਕਿਨਖੇ। ਜਿਵੇਂ ਕਬੀਰ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੈ ਪਚਮੂਆ, ਚਾਰੋਂ ਬੇਦੋਂ ਮਾਹੇ, ਆਪ ਡੁੱਬੇ ਚੌਂ ਬੇਦ ਮੈਂ ਚੇਲੇ ਦੀਏ ਬਹਾਏ। ਜੋ ਆਪ ਹੀ ਨਹੀਂ ਤਰਿਆ ਹੋਇਆ ਉਹ ਕਿਸੇ ਨੂੰ ਕਿਵੇਂ ਤਾਰ ਸਕਦਾ? ਜਿਸ ਨੂੰ ਆਪ ਨੂੰ ਵਾਹਿਗੁਰੂ ਦੇ ਗਿਆਨ ਦੀ ਪ੍ਰਾਪਤੀ ਨਹੀਂ, ਉਹ ਆਪਣੇ ਸੇਵਕ ਨੂੰ ਪ੍ਰਾਪਤੀ ਕਿਵੇਂ ਕਰਾ ਸਕਦਾ? ਇਸ ਕਰਕੇ ਅਧੂਰਾ ਨਹੀਂ, ਪੂਰਾ ਗੁਰੂ ਹੋਵੇ, ਉਸ ਗੁਰੂ ਦੀ ਸੇਵਾ ਭਗਤੀ ਕਮਾਈ, ਉਹਦੀ ਸ਼ਰਨ ਗ੍ਰਹਿਣ ਕਰੀਏ, ਅਤੇ ਉਹ ਸਤਿਗੁਰੂ ਜਦੋਂ ਦਇਆ ਦੇ ਘਰ 'ਚ ਆਵੇ ਤਾਂ ਉਹ ਫਿਰ ਬ੍ਰਹਮ ਦਾ ਗਿਆਨ, ਜੋ ਨਿਰਾਕਾਰ ਹੈ ਪਰਮਾਤਮਾ, ਉਸ ਦੀ ਪ੍ਰਾਪਤੀ ਕਰਾ ਦਿੰਦਾ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।